नमस्कार दंडवत वंदना। ਅਨਪ ਵਾਰ ਜਾਂ ਵਾਰੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਸੂਖ ਦੁੱਖ ਇਸ ਮਨ ਕੀ ਬਿਰਥਾ ਤੁਧਵੀ ਆਗੇ ਸਾਰੇ ਮੇਰੇ ਪ੍ਰਾਣੀ ਅਧਾਰੇ ਪਰਬ ਜੀ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ ਪਰਬ ਜੀ ਮੇਰੇ ਪ੍ਰਾਣੀ ਅਧਾਰੇ ਮੇਰੇ ਪਰਵਾਰੇ ਜੋ ਤੂੰ ਕਰੋ ਸੋਈ ਫਲ ਹਮਰੇ ਨਾਨਕ ਸੁਖਚਰ ਨਾਰੇ ਪਰਬ ਜੀ ਤੂੰ ਮੇਰੇ ਪ੍ਰਾਣੀ ਅਧਾਰੇ ਮੇਰੇ ਪ੍ਰਾਣੀ ਅਧਾਰੇ
ਮਰੇ ਬੰਦਿਆਂ ਵਿੱਚੋਂ ਜਿਉਂਦੇ ਦੀ ਵਡਿਆਈ ਹੁੰਦੀ ਹੈ ਜਾਂ ਇੱਕ ਘਰ 84 ਲੱਖ ਅਨਪੜ੍ਹਾਂ ਵਿੱਚ ਇੱਕ ਪੜ੍ਹੇ ਦੀ ਵਡਿਆਈ ਹੁੰਦੀ ਇਸੀ ਤਰ੍ਹਾਂ ਲੱਖ ਚੁਰਾਸੀ ਜੋਨ ਵਿੱਚੋਂ ਨਾਨਕ ਦੀ ਵਡਿਆਈ ਹੈ, ਲੱਖ ਚੁਰਾਸੀ ਜੋਨ ਵਿੱਚ ਉੱਤਮ ਜਨਮ ਸਮਾਨ ਛੇ ਇਸ ਧਰਤੀ ਪਰ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਲੱਖ ਚੁਰਾਸੀ ਜੋਨ ਸਵਾਈ ਮਾਨਸਕ ਉੱਪਰ ਦੀ ਵਡਿਆਈ ਇਸ ਪੌੜੀ 'ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਗਾ। ਮਨੁੱਖਾਂ ਦੇ ਲੱਖ ਚੁਰਾਸੀ ਜੋਨ ਦਾ ਗੇੜਾ ਕੱਟ ਕੇ ਇਸ ਜੀਵ ਨੂੰ ਬੜਾ ਮੁਸ਼ਕਲ ਹੱਥ ਆਈ। ਇਹਦੇ ਵਿੱਚ ਆ ਕੇ ਜੇ ਆਪਣੀ ਜ਼ਿੰਦਗੀ ਨੂੰ ਸਿਰਫ ਖਾਣ ਪੀਣ ਤੱਕ ਐਸ਼ੋ ਇਸ਼ਰਤ ਤੱਕ ਹੀ ਮਹਿਦੂਦ ਰੱਖ ਕੇ ਫਿਰ ਉਸੇ ਚੱਕਰ ਵਿੱਚ ਜਾ ਪਿਆ, ਉਹੀ ਜਮਾਂ ਦੇ ਮੂੰਹ ਵਿੱਚ ਜਾ ਪਿਆ, ਅਤੇ ਮਾਨਵਤਨ ਧਾਰੇ ਦਾ ਫਾਇਦਾ ਹੀ ਕੀ ਹੈ। ਇਸ ਕਰਕੇ ਮਾਨਵਤਨ ਧਾਰੇ ਦਾ ਫਾਇਦਾ ਤਾਂ ਇਹ ਹੈ ਵਾਹਿਗੁਰੂ ਦੀ ਬੰਦਗੀ ਕਰੇ ਔਰ ਬੰਦਗੀ ਕਰਕੇ ਜਮਾਂ ਦਾ ਨਰਕਾਂ ਦਾ ਚੁਰਾਸੀ ਦਾ ਦੁੱਖ ਕੱਟ ਕੇ ਕਿਸੇ ਇਹੋ ਜਿਹੇ ਸੁੱਖ ਵਿੱਚ ਲੀਨ ਹੋ ਜਾਏ ਜਿਸ ਨੂੰ ਆਤਮ ਸੁੱਖ ਕਿਹਾ ਜਾਂਦਾ ਹੈ, ਜਿਸ ਸੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਸੋ ਉਹ ਨੂੰ ਪ੍ਰਾਪਤ ਕਰਕੇ ਉਹ ਅਜਿਹੀ ਬਣ ਜਾਵੇ ਜਿਸ ਤੋਂ ਵਿਛੜਿਆ ਹੈ। ਇਸ ਮਾਨਵਤਨ ਦਾ ਦਰਸਨ ਇਹ ਪ੍ਰਯੋਜਨ ਹੈ, ਤਦੇ ਹੀ ਗੁਰੂ ਜੀ ਸਾਨੂੰ ਇਉਂ ਦੱਸਦੇ ਹੈ। ਬੰਦਾ ਨਾਮ ਦੇ ਜਪਣ
ਸਾਡਾ
आवन तो एक है को आया जन्म तुमोयो मोनी माया नानुक तन तार के लक्ष्यवासी जोन दा गेड़ा कट के आया ता भजन करन वास्ते है पर माया ने एहो जा मोहित करता असली फर्ज नू भुल गया जिमें जादू दे असर दे हेठा आया इंसान कुछ दा कुछ ही समझ बैंदा है जादूगर एह जा अपना जाल बिछाउंदा है एहो जा असर पैदा करदा है मानव रखां ते इंसान दे कुछ दा कुछ ही दिखाउंदा है अणहुंदी वस्तु नूं हुंदी कर दिखाउंदा है अणहुंदी नूं अणहुंदी कर दिखाउंदा है। इसी तरह ईश्वरी माया कहो ईश्वरी जादू कहो अविद्या कहो अज्ञान कहो द्वैत कहो फुल कहो मन कहो इको चीज देना हन जिसके अधीन होके असली फर्ज नु भूल के इसने अपनी जिंदगी नु सिर्फ खान पीन हसन खेडन दुनिया दे मोह ममता तक ही महदूद रख लिया। सो आओ इस वास्ते गुरु जी सानू दस दिन आवन तो एक कह को आया दरअसल मानव तन तार के आया तो भजन करनो है पर उस कम नु छड के मेरा अपरा दुनियावी हदा तक ही अपने आप ने इसने महदूद रख लिया है ये माया का गलब है इसके मन उपर पिया होया। जिस पर सत्संग प्राप्त होवे विचार प्राप्त होवे उस द्वारा माया या ज्ञान अविचार का पर्दा दूर होके असलियत की सोझी पैंदी है। सतगुरु नानक देव महाराज जब बंदे की सार करते किसी को जंगल च बैठे शब्द का उच्चारण करते हैं मरदाना रबाब बजा रहा है तुनी तुनी मोहिना तुनी
Oh, my God.
ਗੁਰੇ ਦਿਖਾਇਓ ਲੋਇਣ ਅੰਤਰ ਬਾਹਰ ਖਟ 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 ਕਿ ਤੂੰ ਹੀ ਮੋਹਿਣਾ ਗੁਰਬਾਣੀ ਨੂੰ ਜਦੋਂ ਅਸੀਂ ਅੱਖਾਂ ਖੁੱਲ ਕੇ ਪੜ੍ਹਦੇ ਹਾਂ ਯਾਨੀ ਵਿਚਾਰ ਕੇ ਪੜ੍ਹਦੇ ਹਾਂ ਤਾਂ ਸਾਨੂੰ ਤਿੰਨ ਦਰਜਿਆਂ ਦੀ ਬਾਣੀ ਪ੍ਰਾਪਤ ਹੁੰਦੀ ਹੈ। ਤਿੰਨ ਕਿਸਮ ਦਾ ਉਪਦੇਸ਼ ਸਾਨੂੰ ਮਿਲਦਾ ਹੈ ਜਿਸਨੂੰ ਭਿਆਨਕ, ਰੋਚਕ ਔਰ ਯਥਾਰਥ ਕਿਹਾ ਜਾਂਦਾ ਹੈ। ਅਧਿਕਾਰ ਦੇ ਮੁਤਾਬਿਕ ਹੀ ਗੁਰੂ ਜੀ ਨੇ ਉਪਦੇਸ਼ ਕੀਤਾ ਹੈ। ਤਿੰਨ ਕਿਸਮ ਦੇ ਅਧਿਕਾਰੀ ਹਨ, ਉਹਨਾਂ ਨੂੰ ਅਧਿਕਾਰ ਦੇ ਮੁਤਾਬਿਕ ਹੀ ਉਪਦੇਸ਼ ਕੀਤਾ। ਜਿਵੇਂ ਡਾਕਟਰ ਜਿਹੀ ਜੀ ਕਿਸੇ ਦੀ ਬਿਮਾਰੀ ਹੁੰਦੀ ਹੈ ਉਹ ਜਿਹੀ ਇਲਾਜ ਹੈ ਉਹੀ ਜਿਹੀ ਦਵਾਈ ਦਿੰਦਾ। ਜਿਸ ਨੂੰ ਬੁਖਾਰ ਹੈ ਡਾਕਟਰ ਉਸਨੂੰ ਬੁਖਾਰ ਦੀ ਦਵਾਈ ਦੇਵੇਗਾ, ਜਿਸਦੇ ਸਿਰ ਦਰਦ ਹੈ ਉਸਨੂੰ ਸਿਰ ਦਰਦ ਦੀ ਦਵਾਈ ਦੇਵੇਗਾ, ਜਿਸਨੂੰ ਪੇਟ ਦਰਦ ਹੈ ਉਸਨੂੰ ਪੇਟ ਦਰਦ ਦੀ ਦਵਾਈ ਦੇਵੇਗਾ। ਸੋ ਇਹ ਨਹੀਂ ਹੋਏਗਾ ਬਿਮਾਰੀ ਕੁਛ ਅਤੇ ਦਵਾਈ ਕੁਛ ਦੇਵੇ। ਇਸੇ ਤਰ੍ਹਾਂ ਹੀ ਗੁਰਬਾਣੀ ਵੀ ਗੁਰੂ ਜੀ ਨੇ ਅਧਿਕਾਰ ਦੇ ਮੁਤਾਬਕ ਹੀ ਉਚਾਰਨ ਕੀਤੀ ਹੈ। ਸੰਸਾਰ ਮੰਡਲ ਵਿੱਚ, ਇਸ ਮਿੱਤੂ ਮੰਡਲ ਵਿੱਚ ਜਿਹੜਾ ਮੌਤ ਦਾ ਮੰਡਲ ਹੈ ਦੇਖਦੇ ਨਹੀਂ, ਸਭ ਆ ਕੇ ਤੁਰੀ ਜਾਂਦੇ ਹਨ। ਛੋਟਾ ਵੱਡਾ, ਗਰੀਬ ਅਮੀਰ, ਮੁਸਾਫਰਖਾਨਾ ਹੈ, ਚਾਰ ਦਿਨ ਦੀ ਮੁਸਾਫਰੀ ਕੱਟ ਕੇ ਸਭ ਨੇ ਤੁਰ ਜਾਣਾ। ਪਹਿਲੇ ਤੁਰ ਗਏ ਹਨ, ਬਾਕੀ ਦੇ ਤੁਰ ਜਾਣਗੇ। ਇਹ ਰਹਿਣ ਦਾ ਥਾਂ ਨਹੀਂ, ਸਾਡਾ ਅਸਲੀ ਮੁਕਾਮ ਤਾਂ ਹੋਰ ਹੈ। ਜਿੱਥੋਂ ਅਸੀਂ ਵਿਛੜ ਕੇ ਆਏ ਹਾਂ ਸਾਡਾ ਸਭ ਦਾ ਅਸਲੀ ਮੁਕਾਮ ਇੱਕ ਹੈ। ਉਸ ਤੋਂ ਵਿਛੜ ਕੇ ਅੱਡ ਥਾਵੀਂ ਫੈਲ ਗਏ, ਅਖੀਰ ਉੱਥੇ ਹੀ ਸਭ ਨੇ ਪਹੁੰਚਣਾ ਹੈ। ਜਿਵੇਂ ਸਾਰੇ ਨਦੀਆਂ ਨਾਲੇ ਇਕੱਠੇ ਹੋ ਕੇ ਇੱਕੋ ਸਮੁੰਦਰ ਵਿੱਚ ਮਿਲਣਗੇ। ਸ਼ੀਤਨ ਸਭ ਦਾ ਆਦਿ ਵਾਹਿਗੁਰੂ ਹੈ। ਵਾਹਿਗੁਰੂ ਚੋਂ ਵਿਛੜ ਕੇ ਅਨੇਕਾਂ ਜੋਨੀਆਂ ਦੀਆਂ ਦੁੱਖ ਤਕਲੀਫਾਂ ਉਠਾ ਕੇ ਮਾਨਵ ਦੇਹ ਦੇ ਵਿੱਚ ਆ ਕੇ ਫਿਰ ਉਸੇ ਨੂੰ ਮਿਲਣ ਦਾ ਉਪਰਾਲਾ ਕਰਨਾ, ਉਸ ਨੂੰ ਮਿਲ ਜਾਣਾ, ਉਹ ਸਾਡਾ ਆਖਰੀ ਮਕਾਮ ਹੈ। ਹਮ ਵਾਸੀ ਉਸ ਦੇਸ਼ ਕੇ ਜਹਾਂ ਪਾਵਨ ਕਾ ਖੇਲ, ਦੀਵਾ ਬੋਲੇ ਅਗਮ ਕਾ ਦਿਨ ਬਾਤੀ ਦਿਲ ਤੇ, ਉਹ ਮੁਕਾਮ ਹੈ। ਇਹ ਮੁਕਾਮ ਨਹੀਂ, ਮੁਕਾਮ ਕਰ ਘਰ ਬੈਸਣਾ ਨੇ ਚਰਣੇ ਕੀ ਤੋਖ, ਮੁਕਾਮ ਤਾਂ ਪਰ ਜਾਣੀਏ ਜਾਹੇ ਰਹੇ ਨੇ ਚਲ ਲੋਕ, ਦੁਨੀਆਂ ਕੈਸੇ ਮੁਕਾਮ, ਕਰ ਸਿੱਧ ਕਰਨੀ ਖਰਚ ਬਾਂਧੋ ਲਾਗ ਰਹੋ ਨਾਮ। ਇਹ ਮੁਕਾਮ ਨਹੀਂ ਸਾਡਾ ਹੈ, ਮੁਕਾਮ ਤਾਂ ਸ਼ੀਸ਼ ਮਹਿਲ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਸ਼ੀਸ਼ਾ ਲੱਗਿਆ ਹੈ। ਸ਼ੀਸ਼ ਮਹਿਲ ਵਿੱਚ ਕੁੱਤਾ ਕੂਕਰ ਪ੍ਰਵੇਸ਼ ਕਰ ਜਾਂਦਾ ਹੈ। ਇਸ ਦੁਨੀਆਂ ਵਿੱਚ ਮ੍ਰਿਤੂ ਮੰਡਲ ਵਿੱਚ ਆ ਕੇ ਤਿੰਨ ਕਿਸਮ ਦੇ ਲੋਕ ਇਉਂ ਦੱਸੇ, ਜਿਵੇਂ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਕੋਈ ਸ਼ੀਸ਼ ਮਹਿਲ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਸ਼ੀਸ਼ਾ ਲੱਗਿਆ ਹੈ। ਸ਼ੀਸ਼ ਮਹਿਲ ਵਿੱਚ ਕੁੱਤਾ ਕੂਕਰ ਪ੍ਰਵੇਸ਼ ਕਰ ਜਾਂਦਾ ਹੈ। ਇਹਦੇ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਹੈ, ਟੁੱਟਦੀ ਗ੍ਰਾਹੀ ਹੈ। ਸ਼ੀਸ਼ੇ ਨੂੰ ਕੁੱਤੇ ਨੂੰ ਇੰਨੀ ਸਮਝ ਨਹੀਂ ਬਈ ਸ਼ੀਸ਼ੇ ਵੱਲ ਦੇਖਿਆ ਆਪਣਾ ਆਪ ਹੀ ਦੀਂਦਾ, ਆਪਣਾ ਹੀ ਅਕਸ਼ ਦੀਂਦਾ। ਉਹਨੂੰ ਇੰਨੀ ਸਮਝ ਨਹੀਂ ਹੁੰਦੀ ਹੈ। ਜਿਸ ਵਕਤ ਉਹ ਕੁੱਤਾ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕੀਤਾ ਹੈ, ਜਿੱਦਣ ਮੂੰਹ ਉਠਾ ਕੇ ਦੇਖਦਾ ਹੈ ਚਾਰ ਚੁਫੇਰੇ, ਚੂੰਕਿ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ, ਉਸਨੂੰ ਆਪਣੇ ਅਕਸ਼ ਦੀਂਦਾ ਹੈ। ਐਸਾ ਪ੍ਰਤੀਤ ਹੁੰਦਾ ਮਾਨੋ ਕੋਈ ਸਾਹਮਣੇ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਟੁੱਟਦੀ ਬੁਰਕੀ। ਕੁੱਤਾ ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋਵੇ, ਦੂਜੇ ਤੋਂ ਖੋਣ ਦੀ ਕੋਸ਼ਿਸ਼ ਕਰਦਾ ਹੈ। ਸਾਹਮਣੇ ਕੋਈ ਦੂਜਾ ਕੁੱਤਾ ਸਮਝ ਕੇ ਆਪਣੇ ਅਕਸ਼ ਨੂੰ ਲਪਕਦਾ ਹੈ, ਹੱਲਾ ਕਰਕੇ ਜਾਂਦਾ ਹੈ ਵੀ ਤਾਂ ਰੋਟੀ ਖੋ ਲਵਾਂ, ਪਰ ਉਹਦਾ ਸਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ। ਸ਼ੀਸ਼ੇ 'ਚ ਲੱਗਣ ਕਰਕੇ ਸਿਰ ਵਿੱਚ ਸੱਟ ਵੱਜਦੀ ਹੈ, ਦਿਮਾਗ ਵੀ ਸੱਟ ਵੱਜਣ ਕਰਕੇ ਕੋਈ ਚੱਕਰ ਆਉਂਦਾ ਹੈ। ਕੋਈ ਦੇਰ ਚੱਕਰ ਚੁੱਕਰ ਆ ਕੇ ਫਿਰ ਉਤਾਹ ਮੂੰਹ ਕਰਦਾ, ਫਿਰ ਜਿੱਧਰ ਦੇਖਦਾ ਉੱਧਰ ਵੀ ਸ਼ੀਸ਼ਾ, ਕਿਉਂਕਿ ਚਾਰ ਫਿਰੇ ਸ਼ੀਸ਼ਾ ਹੀ ਸ਼ੀਸ਼ਾ ਹੈ। ਹਾਂ, ਫਿਰ ਆਪਣੇ ਅਕਸ਼ ਦੀਂਦਾ ਹੈ, ਐਸਾ ਪ੍ਰਤੀਤ ਹੋ ਕਿ ਕੁੱਤਾ ਖੜਾ, ਉਹ ਤੋਂ ਰੋਟੀ ਖੋ ਲਵਾਂ, ਫਿਰ ਹੱਲਾ ਕਰਕੇ ਪੈਂਦਾ ਹੈ, ਫਿਰ ਉਹਦਾ ਸਿਰ ਸ਼ੀਸ਼ੇ ਵਿੱਚ ਜਾ ਕੇ ਵੱਜਦਾ। ਇਉਂ ਟੱਕਰਾਂ ਮਾਰ ਮਾਰ ਕੇ ਆਪਣੇ ਆਪ ਤੋਂ ਰੋਟੀ ਖੋਣ ਦੇ ਵਾਸਤੇ ਕੁਛ ਦੇਰ ਵਿੱਚ ਉੱਥੇ ਹੀ ਪ੍ਰਾਣ ਦੇ ਦਿੰਦਾ। ਉਸ ਕੁੱਕਰ ਦੀ ਗਤੀ ਹੋਈ ਹੈ। ਫਿਰ ਉਸ ਤੋਂ ਦੂਸਰਾ ਦਰਜਾ, ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਪ੍ਰਵੇਸ਼ ਕਰ ਜਾਂਦਾ, ਜਿਹਦੇ ਕੇਸ ਹੀ ਇਸ਼ਨਾਨ ਕਰਨ ਕਰਕੇ ਪਿੱਛੇ ਨੂੰ ਕੇਸ ਖਿਲਰੇ ਹੋਏ। ਬੱਚਾ ਹੈ, ਜੇ ਉਸਨੂੰ ਇਤਨੀ ਸਮਝ ਨਹੀਂ ਆਈ ਵੀ ਸ਼ੀਸ਼ੇ ਵੱਲ ਦੇਖਿਆ ਆਪਣਾ ਅਕਸ਼ ਦੀਨ ਹੈ। ਜਦੋਂ ਉਹ ਸ਼ੀਸ਼ ਮਹਿਲ ਦੇ ਵਿੱਚ ਜਿਸ ਪਾਸੇ ਨਿਗਾਹ ਉਠਾ ਕੇ ਦੇਖਦਾ, ਕਿਉਂਕਿ ਸ਼ੀਸ਼ਾ ਹੀ ਸ਼ੀਸ਼ਾ, ਉਹ ਤਾਂ ਕੋਈ ਚੀਜ਼ ਨਹੀਂ ਉਹਦੇ ਅੰਦਰ, ਦੇਖਦਾ ਉਸਨੂੰ ਐਸਾ ਪ੍ਰਤੀਤ ਨਾ ਸਾਹਮਣੇ ਕੋਈ ਭੂਤ ਖੜਾ, ਹਾਲਾਂਕਿ ਉਹਦਾ ਆਪਣਾ ਅਕਸ਼ ਹੈ। ਬੱਚਾ ਹੋਣ ਕਰਕੇ ਨਹੀਂ ਸਮਝ, ਨਹੀਂ ਡਰਦਾ, ਸਹਿਮਦਾ, ਦਿਲ ਘਬਰਾਉਂਦਾ ਹੈ, ਫਿਰ ਉੱਧਰੋਂ ਮੂੰਹ ਹੋਰ ਪਾਸੇ ਕਰ ਲੈਂਦਾ, ਚੱਕ ਤੁਰਦਾ ਹੈ, ਉੱਧਰ ਵੀ ਸ਼ੀਸ਼ਾ, ਉੱਥੇ ਵੀ ਇਹੀ ਕੁਝ ਦੀਂਦਾ ਹੈ, ਫਿਰ ਡਰਦਾ ਹੋਇਆ ਹੋਰ ਪਾਸੇ ਮੂੰਹ ਕਰ ਲੈਂਦਾ। ਇਉਂ ਸਹਿਮ ਸਹਿਮ ਕੇ, ਡਰ ਡਰ ਕੇ ਕੁਝ ਦੇਰ ਵਿੱਚ ਉਹਦੇ ਵੀ ਪ੍ਰਾਣ ਖਤਮ ਹੋ ਜਾਂਦੇ, ਅਤੇ ਉਹਦੀ ਗਤੀ ਹੋਈ। ਤੀਜੇ ਉਸੀ ਸ਼ੀਸ਼ ਮਹਿਲ ਦੇ ਇੱਕ ਸਿਆਣਾ ਆਦਮੀ ਬੂਟੀ ਸੂਟੀ ਪ੍ਰਵੇਸ਼ ਕਰ ਜਾਂਦਾ, ਉਸਨੂੰ ਸਮਝ ਹੈ, ਸ਼ੀਸ਼ੇ ਵੱਲ ਦੇਖਿਆ ਆਪਣਾ ਹੀ ਅਕਸ਼ ਨਜ਼ਰ ਆਇਆ ਕਰਦਾ, ਜਿਸ ਵੱਲ ਦੇਖਦਾ ਹੈ ਆਪਣਾ ਆਪ, ਜਿਸ ਤਰ੍ਹਾਂ ਦੇਖਦਾ ਆਪਣੇ ਅਕਸ਼ ਦੇਖ ਦੇਖ ਕੇ ਖੁਸ਼ ਹੁੰਦਾ, ਉਹਦਾ ਸਮਾਂ ਕਿਤਨੀ ਖੁਸ਼ੀ ਵਿੱਚ ਗੁਜ਼ਰ। ਸੋ ਇਹ ਮਿਸਾਲ ਹੈ, ਦੁਨੀਆ ਇੱਕ ਸ਼ੀਸ਼ ਮਹਿਲ ਦੀ ਨਿਆਈ ਹੈ। ਤਿੰਨ ਕਿਸਮ ਦੇ ਲੋਕ ਇਸ ਵਿੱਚ ਹਨ, ਜਿਵੇਂ ਤਿੰਨ ਕਿਸਮ ਦੇ ਦਰਸਾਏ ਹਨ। ਪਹਿਲੇ ਉਹ ਲੋਕ ਹਨ ਜਿਨ੍ਹਾਂ ਦੀ ਪ੍ਰਵਿਰਤੀ ਬੁਰਾਈਆਂ ਵਿੱਚ ਹੈ, ਜਿਹਨੂੰ ਸਮਝ ਨਹੀਂ ਨੇਕੀ ਵਧੀਆ ਕੀ ਫਲ ਹੁੰਦਾ, ਉਹ ਸਿਰਫ ਇਹ ਸਮਝਦੇ ਹਨ ਧਨ ਕਮਾਓ ਕਿਵੇਂ ਵੀ ਕਮਾਓ, ਔਰ ਐਸ਼ ਕਰੋ ਕਿਵੇਂ ਕਰੋ। ਉਹ ਗੁਰਬਾਣੀ ਸ਼ਾਸਤਰੀ ਦੀ ਮਰਿਆਦਾ ਨੂੰ ਨਾ ਸਮਝਦੇ ਹੋਏ, ਉਹ ਸਿਰਫ ਇੱਥੇ ਤੱਕ ਆਪਣੀ ਜ਼ਿੰਦਗੀ ਨੂੰ ਮਹਿਦੂਦ ਰੱਖਦੇ ਹੋਏ ਬੁਰਾਈਆਂ ਵਿੱਚ ਜ਼ਿੰਦਗੀ ਗੁਜ਼ਾਰਦੇ, ਉਹ ਪਹਿਲੇ ਦਰਜੇ ਦੇ ਲੋਕ ਹਨ। ਦੂਜੇ ਦਰਜੇ ਦੇ ਉਹ ਹਨ ਜਿਹੜੇ ਬੁਰਾਈਆਂ ਤੋਂ ਤਾਂ ਬਚੇ ਹਨ, ਪਰ ਉਹਨਾਂ ਦਾ ਅਜੇ ਭਜਨ ਵਿੱਚ ਚਿੱਤੀ ਕਾਗਰ ਨਹੀਂ ਹੋਇਆ। ਤੀਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਅਸਲੀਅਤ ਦੀ ਸੋਝੀ ਪੈ ਗਈ ਹੈ, ਅਸਲੀ ਜੋ ਕੁਛ ਹੈ ਅਸਲੀਅਤ ਸਮਝ ਲਈ ਹੈ। ਤੁਸੀਂ ਤਿੰਨ ਕਿਸਮ ਦੇ ਲੋਕਾਂ ਵਾਸਤੇ ਗੁਰੂ ਜੀ ਨੇ ਤਿੰਨੇ ਕਿਸਮ ਦੀ ਬਾਣੀ ਭਿਆਨਕ ਰੋਚਕ ਯਥਾਰਥ ਜਿਸਨੂੰ ਕਿਹਾ ਜਾਂਦਾ ਹੈ ਉਚਾਰਨ ਕੀਤੀ ਹੈ। ਪਹਿਲੀ ਬਾਣੀ ਨੂੰ ਭਿਆਨਕ ਕਹਿੰਦੇ ਹਾਂ, ਬੁਰਾਈਆਂ ਤੋਂ ਜਿਵੇਂ ਡਾਕਟਰ ਮਰੀਜ਼ ਨੂੰ ਕਹਿੰਦਾ ਦੇਖ ਤੇਰੀ ਬਿਮਾਰੀ ਤਦ ਹਟੇਗੀ ਜੇ ਤੂੰ ਇਹ ਦਵਾਈ ਭਾਵੇਂ ਕੌੜੀ ਹੈ ਖਾਏਗਾ, ਔਰ ਫਿਰ ਆਪਣਾ ਪਰਹੇਜ਼ ਪੂਰਾ ਰੱਖੇਗਾ, ਕੌੜਾ ਕਸ਼ੈਲਾ ਖਿਚੜੀ ਦਲੀਆ ਹੋਰ ਹਲਕੀ ਚੀਜ਼ ਆਦਿ ਖਾਏ, ਮਨ ਮਰਜ਼ੀ ਦਾ ਨਹੀਂ ਖਾਏ, तब तेरी बीमारी हट जाएगी, सुखी हो जाएगा। अगर तू मन मर्जी करेगा दवाई तेन फायदा नहीं करेगी। इसी तरह पहले दर्जे के लोगों वास्ते भयानक बाणी गुरु जी ने उच्चारण की, जे लोग बुराइयों में लगे हैं समझ नहीं है तो वह लोग यही समझते हैं ये जग मिठ से अगले मिठा, उन्होंने वास्ते गुरु जी ने भयानक बाणी उच्चारण की जिद ये बचन आते हैं। रब लेखा मंगता नहीं जिंदे जप नाम प्रसाद बैठा कड बही अजराइल फरिश्ता उसी आए तही आवन डाण सूझी पीड़ी गली पही कूड़न फुटे नानका ओड़ सच एहो जे वचन चार गवाया हंड के चार गवाया सम लेखा रब मंगेशिया तू आयो केड़े एहो जे वचन आंदे हन अमन सरानू लेखा देना आए कठन दूत जम लेना क्या ता खटिया कहां गवाया चलो शताब दीवान बुलाया चल दर हाल दीवान बुलाया हर फरमान दरगे का एहो जे वचन आंदे हन जिन्हां नूं भयानक वचन कहा जांदा। रब लेखा मंगदा नहीं जिंदे जप नाम प्रसाद मंगाला लेखा मंगदा जिंदे जप नाम प्रसाद मंगाला
Thank you.
ਗੁਰੂ ਨਾਨਕ ਜੀ ਦੀ ਉਮਰ 6-7 ਸਾਲ ਦੀ ਹੋ ਗਈ। ਲੋਕ ਬੱਚਿਆਂ ਨੂੰ ਇਸ ਉਮਰ ਵਿੱਚ ਪੜ੍ਹਨ ਪਾਉਂਦੇ ਹਨ। ਪਹਿਲੇ ਸਮੇਂ ਵਿੱਚ ਅੱਜ ਕੱਲ੍ਹ ਵਾਂਗੂ ਸਕੂਲ ਜਾਂ ਕਾਲਜ ਨਹੀਂ ਹੁੰਦੇ ਸੀ, ਅੱਜ ਕੱਲ੍ਹ ਵਰਗੀ ਵਿੱਦਿਆ ਨਹੀਂ ਹੁੰਦੀ ਸੀ। ਅੱਜ ਕੱਲ੍ਹ ਤਾਂ ਬਹੁਤ ਸਾਰੇ ਮਜ਼ਮੂਨ ਇਹੋ ਜਿਹੇ ਵੀ ਹੋ ਗਏ ਜਿਹੜੇ ਸਾਡੇ ਵਕਤ ਵਿੱਚ ਨਹੀਂ। ਪਹਿਲਾਂ ਤਾਂ ਹੋਰ ਕਿਸਮ ਦੀ ਵਿੱਦਿਆ ਹੁੰਦੀ ਸੀ, ਹਕੂਮਤ ਇਸਲਾਮ ਦੀ ਸੀ, ਉਰਦੂ ਫਾਰਸੀ ਵਗੈਰਾ ਹੁੰਦੇ, ਔਰ ਜ਼ਿਆਦਾਤਰ ਲੰਡੇ ਜਿਹਨੂੰ ਕੱਚੀ ਕਹਿੰਦੇ ਨੇ, ਇਹਦੇ ਵਿੱਚ ਹਿਸਾਬ ਕਿਤਾਬ ਬਹੁਤ ਆਉਂਦਾ। ਜਿਹੜੇ ਸ਼ਾਹੂਕਾਰ ਲੋਕ ਹੁੰਦੇ ਸਨ, ਜਿਹਨਾਂ ਸ਼ਾਹੂਕਾਰਾ ਚੱਲਦਾ ਹੁੰਦਾ, ਉਹਦੇ ਵਿੱਚ ਗਿਣਤੀ ਮਿਣਤੀ ਦਾ ਜਾਂ ਹਿਸਾਬ ਕਿਤਾਬ ਦਾ ਕੰਮ ਬਹੁਤ ਅੱਛੀ ਤਰ੍ਹਾਂ ਸੌਖਾ ਹੁੰਦਾ ਹੈ। ਸਵਯੰ ਆਪ ਜੀ ਨੂੰ ਆਪ ਜੀ ਦੀ ਮਾਤਾ ਤ੍ਰਿਪਤਾ ਅਤੇ ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਵਿਚਾਰ ਕੀਤੀ, 6-7 ਸਾਲ ਦਾ ਬੱਚਾ ਹੋ ਗਿਆ, ਇਹਨੂੰ ਗੋਪਾਲ ਪਾ ਦੇ ਪਾਸ ਪੜ੍ਹਨ ਪਾਈਏ, ਜਿਹੜਾ ਕੱਚੀ ਪੜ੍ਹਾਉਂਦਾ ਸੀ, ਕਿਉਂਕਿ ਸਾਡਾ ਪੁਸ਼ਤਾਂ ਤੋਂ ਪਟਵਾਰ ਦਾ ਕੰਮ ਚੱਲਿਆ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਲੋੜ ਪੈਂਦੀ ਹੈ। ਜਿਹੜੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਹਨ, ਮਾਨਵ ਬੱਚਿਆਂ ਦੇ ਦੁਸ਼ਮਣ ਹੁੰਦੇ ਹਨ। ਇਸ ਕਰਕੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ, ਪਹਿਲੀ ਜ਼ਿੰਦਗੀ ਫਾਊਂਡੇਸ਼ਨ ਜਿਸ ਨੂੰ ਨਿਊ ਕਹਿੰਦੇ, ਨੀਂਹ, ਇਸ ਮਕਾਨ ਦੀ ਨੀਂਹ ਕੱਚੀ ਹੈ, ਵੱਡਾ ਉੱਚਾ ਹੋ ਕੇ ਮਕਾਨ ਨੇ ਕੀ ਪੱਕਾ ਹੋਣਾ। ਇਸੀ ਤਰ੍ਹਾਂ ਬਚਪਨ ਜਿਹੜੀ ਹੈ, ਇਹ ਫਾਊਂਡੇਸ਼ਨ ਹੈ, ਨਿਊ ਹੈ ਜ਼ਿੰਦਗੀ ਇਨਸਾਨ ਦੀ। ਇਸਦੇ ਵਿੱਚ ਪੜ੍ਹਨਾ, ਚੰਗੇ ਚੰਗੇ ਗੁਣ ਸਿੱਖਣੇ, ਸਿਹਤ ਵਾਸਤੇ ਅੱਛੀ ਅੱਛੀ ਐਕਸਰਸਾਈਜ਼, ਚੰਗੀਆਂ ਖੁਰਾਕਾਂ ਖਾਣੀਆਂ, ਇਹੀਆਂ ਜਿਹੀਆਂ ਗੱਲਾਂ ਦੀਆਂ ਲੋੜਾਂ ਪੈਂਦੀਆਂ ਹਨ। ਸਵਯੰ ਕਰਕੇ ਆਪ ਜੀ ਨੇ ਸੋਚਿਆ ਇਸਨੂੰ ਗੋਪਾਲ ਪਾ ਦੇ ਪਾਸ ਪੜ੍ਹਨ ਪਾਈ। ਸੋ ਉੱਥੇ ਦਾਖਲ ਕਰਨ ਵਾਸਤੇ ਅੱਜ ਕੱਲ੍ਹ ਵਾਂਗੂ ਰਜਿਸਟਰ ਜਾਂ ਫੀਸਾਂ ਨਹੀਂ ਹੁੰਦੀਆਂ ਸੀਆਂ, ਫੀਸਾਂ ਦੇ ਕੇ ਰਜਿਸਟਰ ਦੇ ਵਿੱਚ ਨਾਂ ਦਾਖਲ ਕਰਾਉਣਾ ਆਦਿ, 7 ਮਹੀਨੇ ਪਿੱਛੋਂ ਇਤਨੀ ਫੀਸ ਹੈ, ਇਤਨੀ ਫੀਸ ਹੈ, ਐਸਾ ਹਿਸਾਬ ਨਹੀਂ ਸੀ। ਬੱਚੇ ਨੂੰ ਪੜ੍ਹਨ ਵੇਲੇ ਕੁਛ ਨਾ ਕੁਛ ਮਿਠਾਈ ਵਗੈਰਾ ਵੰਡ ਕੇ ਪੜ੍ਹਨ ਪਾ ਦੇਣਾ, ਜਿਸ ਵਕਤ ਉਸਨੇ ਪੜ੍ਹ ਲੈਣਾ, ਸੋ ਪਾਧੇ ਦੀ ਕਈ ਤਰੀਕੇ ਸਿਰ ਗਾਂ ਮੱਝ ਕਰਕੇ ਹੋਰ ਕਈ ਤਰੀਕੇ ਸਿਰ ਲੋਕ ਸੇਵਾ ਕਰ ਦਿੰਦੇ, ਇਹੋ ਜਿਹੇ ਹਿਸਾਬ ਹੁੰਦੇ। ਇਉਂ ਕਰਕੇ ਗੁਰੂ ਨਾਨਕ ਜੀ ਨੂੰ ਸਖਤ ਹੀ ਮਾਤਾ ਜੀ ਨੇ ਇਸ਼ਨਾਨ ਵਗੈਰਾ ਕਰਵਾ ਕੇ ਨਵੇਂ ਬਸਤਰ ਪਹਿਨਾ ਦਿੱਤੇ, ਦੁੱਧ ਆਦਿ ਛਕਾ ਦਿੱਤਾ, ਔਰ ਮਹਿਤਾ ਜੀ ਨੇ ਕੁਛ ਮਿਠਾਈ ਲਈ ਰੁਮਾਲ ਵਿੱਚ, ਔਰ ਕਾਲੂ ਜੀ ਦਾ ਦੀ ਉਂਗਲੀ ਫੜੀ ਜਾਂਦੇ ਨੇ ਗੁਰੂ ਨਾਨਕ ਜੀ ਮਦਰਸੇ ਨੂੰ, ਯਾਨੀ ਪਾਠਸ਼ਾਲਾ ਨੂੰ, ਵਿਦਿਆਸ਼ਾਲਾ ਨੂੰ, ਜਿੱਥੇ ਗੋਪਾਲ ਪਾਧਾ ਬੈਠਾ ਹੋਰ ਬੱਚਿਆਂ ਨੂੰ ਕੁਛ ਪੜ੍ਹਾ ਰਿਹਾ ਸੀ। ਉੱਥੇ ਪਹੁੰਚੇ, ਗੋਪਾਲ ਨੇ ਬੜਾ ਸਤਿਕਾਰ ਕੀਤਾ ਮਹਿਤਾ ਜੀ ਦਾ, ਕਿਉਂਕਿ ਆਪ ਬੜੇ ਸਤਿਕਾਰੇ ਹੋਏ ਲੋਕ ਸਨ। ਇਉਂ ਕਰਕੇ ਆਓ ਕਹਿਣਗੇ, ਮਹਿਤਾ ਜੀ ਸੁਣਾਓ ਕਿਵੇਂ ਆਏ। ਕਹਿਣ ਲੱਗੇ, ਆਏ ਹਾਂ, ਸਾਡਾ ਪੁੱਤਰ ਹੈ ਨਾਨਕ, ਅਸੀਂ ਇਹਨੂੰ ਪੜ੍ਹਨ ਪਾਉਣ ਵਾਸਤੇ ਆਏ ਤੁਹਾਡੇ ਪਾਸ, ਇਸ ਨੂੰ ਵਿੱਦਿਆ ਦਿਓ ਤਾਂ ਕਿ ਇਸ ਵਿੱਦਿਆ ਵਿੱਚ ਨਿਪੁੰਨ ਹੋ ਜਾਵੇ। ਸਾਡਾ ਪੁਸ਼ਤਾਂ ਤੋਂ ਪਟਵਾਰ ਵਗੈਰਾ ਦਾ ਕੰਮ ਹੈ, ਗਿਣਤੀ ਮਿਣਤੀ ਹਿਸਾਬ ਕਿਤਾਬ ਚੰਗਾ ਆ ਜਾਵੇ ਤਾਂ ਬੜੀ ਚੰਗੀ ਗੱਲ ਹੈ। ਇਹ ਸੁਣ ਕੇ ਕਹਿਣਗੇ, ਹਾਂ, ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ, ਅੱਜ ਛੱਡ ਜਾਓ, ਮੈਂ ਇਹਨਾਂ ਦੀ ਬੁੱਧ ਪਰਖ ਲਵਾਂਗਾ, ਕੱਲ੍ਹ ਨੂੰ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਜਿਤਨੀ ਕੁ ਵਿੱਦਿਆ ਮੇਰੇ ਪਾਸ ਹੈ ਇਹ ਕਿੰਨੀ ਕੁ ਦੇਰ ਵਿੱਚ ਗ੍ਰਹਿਣ ਕਰ ਲਵੇ। ਵਿੱਦਿਆ ਨੂੰ ਬੱਚੇ ਹਮੇਸ਼ਾ ਬੁੱਧ ਦੇ ਮੁਤਾਬਕ ਹੀ ਗ੍ਰਹਿਣ ਕਰਿਆ ਕਰਨ। ਸਾਧ ਸਿੰਘ, ਤਿੰਨ ਕਿਸਮ ਦੀ ਬੁੱਧ ਮੰਨੀ ਹੈ। ਮੋਟੇ ਅੱਖਾਂ ਵਿੱਚ ਤਾਂ ਕਹਿੰਦੇ ਹਨ ਨਮਦਾ ਬੁੱਧ, ਚਮੜਾ ਬੁੱਧ ਅਤੇ ਤੇਲੀਆ ਬੁੱਧ, ਇਹ ਤਾਂ ਮੋਟੇ ਅੱਖਾਂ ਵਿੱਚ ਕਹਿ ਦਿੰਦੇ ਹਨ। ਅੰਗਰੇਜ਼ੀ ਵਾਲੇ ਕਹਿੰਦੇ ਡਲ ਹੈਡਿਡ, ਇੰਟੈਲੀਜੈਂਟ, ਐਕਸਟਰਾ ਇੰਟੈਲੀਜੈਂਟ, ਅਤੇ ਇਉਂ ਕਹਿੰਦੇ ਹਨ। ਸੋ ਇਹਦਾ ਮਤਲਬ ਇਉਂ ਹੈ, ਪਹਿਲੀ ਤਾਂ ਬੁੱਧ ਹੈ ਨਮਦਾ ਬੁੱਧ। ਨਮਦੇ ਦੇ ਵਿੱਚ ਤੁਸੀਂ ਸੂਈ ਨਾਲ ਛੇਕ ਕਰੋ, ਜਿੰਨੀ ਦੇਰ ਤੱਕ ਨਮਦੇ ਵਿੱਚ ਸੂਈ ਹੈ, ਛੇਕ ਹੈ, ਸੂਈ ਖਿੱਚ ਲਓ, ਛੇਕ ਖਤਮ ਹੋ ਗਿਆ। ਇਹ ਮੰਦਾ ਬੁੱਧ ਸਭ ਤੇ ਮੰਦ ਬੁੱਧ ਮੰਨੀਏ, ਡਲ ਹੈਡਿਡ ਕਹਿੰਦੇ ਨੇ ਅੰਗਰੇਜ਼ੀ ਜਿਸ ਨੂੰ, ਬਹੁਤ ਹੀ ਮੋਟੀ ਬੁੱਧ ਵਾਲਾ, ਇਹਦੇ ਪਸ਼ੂ ਵਰਗੀ ਬੁੱਧ ਹੈ ਜੀ ਕਹਿੰਦੇ। ਦੂਸਰਾ ਦਰਜਾ ਹੈ ਚਮੜਾ ਬੁੱਧ, ਚਮੜਾ ਬੁੱਧ, ਚਮੜੇ ਵਿੱਚ ਜਿੰਨਾ ਛੇਕ ਕਰੋ ਉਤਨਾ ਕੀ ਰਹਿੰਦਾ ਹੁੰਦਾ, ਸੋ ਇਹ ਦੂਸਰੀ ਬੁੱਧ ਹੈ, ਇਸਨੂੰ ਇੰਟੈਲੀਜੈਂਟ ਕਹਿੰਦੇ ਅੰਗਰੇਜ਼ੀ ਚ। ਉਸ ਤੋਂ ਅੱਗੇ ਇੱਕ ਹੈ ਤੇਲੀਆ ਬੁੱਧ, ਇੱਕ ਛਿੱਟਾ ਤੇਲ ਦਾ ਛੱਪੜ ਤੇ ਜਾਂ ਖੂਹ ਤੇ ਸਿੱਟ ਦੋ, ਸਾਰੇ ਫੈਲ ਜਾਏਗਾ ਉਹਦਾ ਤਿਰਵਰਾ। ਯਾਨੀ ਐਸੀ ਤੇਜ ਬੁੱਧ ਜਿਸ ਨੂੰ ਐਕਸਟਰਾ ਇੰਟੈਲੀਜੈਂਟ ਕਹਿੰਦੇ ਅੰਗਰੇਜ਼ੀ ਵਿੱਚ, ਇਉਂ ਤਿੰਨ ਕਿਸਮ ਦੀ ਬੁੱਧ ਮੰਨੀ ਹੋਈ ਹੈ। ਸੋ ਇਹ ਕਹਿਣ ਲੱਗਾ ਗੋਪਾਲ ਪਾਦਾ ਮਹਿਤਾ ਜੀ, ਅੱਜ ਮੈਂ ਨਾਨਕ ਦੀ ਬੁੱਧ ਪਰਖ ਲਵਾਂਗਾ, ਕੱਲ੍ਹ ਨੂੰ ਤੁਹਾਨੂੰ ਦੱਸ ਦਿਆਂਗਾ ਜਿਤਨੀ ਮੇਰੇ ਪਾਸ ਵਿੱਦਿਆ ਹੈ ਕਿਤਨੀ ਦੇਰ ਵਿੱਚ ਗ੍ਰਹਿਣ ਕਰ ਲਵੇਗਾ। ਬਹੁਤ ਅੱਛਾ, ਮਿਠਿਆਈ ਮਿਠਾਈ ਵੰਡ ਕੇ ਚਲੇ ਗਏ, ਯਾਨੀ ਮਾਨੋ ਦਾਖਲ ਕਰਾ ਕੇ ਚਲੇ ਗਏ। ਜੋ ਤਰੀਕਾ ਸੀ ਉਸ ਮੌਕੇ ਬੱਚਿਆਂ ਨੂੰ ਦਾਖਲ ਕਰਾਉਣ ਦਾ, ਪਾਠਸ਼ਾਲ ਹੋਈ ਉਸ ਦੇ ਮੁਤਾਬਕ, ਇਉਂ ਜੋ ਕੁਝ ਦੱਸਣ ਯਾਨੀ ਪਾਦਾ ਦੱਸੇ, ਮਾਨੋ ਗੁਰੂ ਨਾਨਕ ਜੀ ਪਹਿਲੀ ਪੜ੍ਹੇ ਪੜ੍ਹਾਏ ਗੁਰੂ ਸਨ, ਉਹਨਾਂ ਨੂੰ ਪੜ੍ਹਾਉਣ ਵਾਲਾ ਕੌਣ ਸੀ? ਇੱਕ ਮਰਿਆਦਾ ਪੂਰੀ ਕਰਨ ਵਾਸਤੇ ਵਾਲਦੈਨ ਜੀ, ਇਹਨਾਂ ਦੇ ਮਨਾਂ ਦੇ ਉੱਪਰ ਅਵਿਦਿਆ ਦਾ ਪਰਦਾ ਪਿਆ ਸੀ, ਪਰ ਪੁੱਤਰੀ ਸਮਝਦੇ ਸਨ, ਨਹੀਂ ਸੀ ਪਤਾ ਗੁਰੂ ਨਾਨਕ ਕੌਣ ਹੈ। ਉਹ ਆਪਣੀ ਮਰਿਆਦਾ ਆਮ ਬੱਚਿਆਂ ਵਾਂਗੂ ਜਿਵੇਂ ਲੋਕ ਪੂਰੀ ਕਰਨਾ ਚਾਹੁੰਦੇ ਸਨ, ਇਸ ਕਰਕੇ ਖੈਰ ਇੱਧਰ ਪਾਧਾ ਵੀ ਇਸੀ ਤਰ੍ਹਾਂ ਹੀ ਚਾਹੁੰਦਾ ਸੀ। ਪਾਧੇ ਨੇ ਜਿਹੜੀ ਗੱਲ ਦੱਸਣੀ, ਪਰ ਮਾਨੋ ਗੁਰੂ ਨਾਨਕ ਜੀ ਪਹਿਲੀ ਨਹੀਂ ਜਾਣਦੇ ਸਨ, ਹੈਰਾਨ ਹੋ ਗਿਆ। ਇਸ ਚਾਰ ਜੀ ਗੱਲ ਹੈ, ਐਕਸਟਰਾ ਇੰਟੈਲੀਜੈਂਟ ਸਭ ਤੇ ਅੱਛਾ ਬੁੱਧ ਵਾਲਾ ਬੱਚਾ ਮੰਨੇ ਤੇ ਇਹ ਤਾਂ ਉਦੋਂ ਵੀ ਬਹੁਤ ਵਿਸ਼ੇਸ਼ ਹਨ। ਜਿਹੜੀ ਗੱਲ ਮੈਂ ਦੱਸਦਾ ਪਹਿਲਾਂ ਹੀ ਜਾਣਦੇ, ਤੇ ਇਹਨਾਂ ਨੂੰ ਤਾਂ ਦੇਰ ਨਹੀਂ ਲੱਗੇਗੀ ਜਿਤਨੀ ਮੇਰੇ ਪਾਸ ਵਿੱਦਿਆ, ਚੰਦ ਦਿਨਾਂ ਵਿੱਚ ਹੀ ਗ੍ਰਹਿਣ ਕਰ ਲੈਣਗੇ। ਇਹ ਕਾਇਦਾ ਹੁੰਦਾ ਹੈ ਉਸਤਾਦਾਂ ਦੇ ਪਾਸ, ਜਦੋਂ ਕੋਈ ਹੁਸ਼ਿਆਰ ਬੱਚਾ ਆਵੇ ਉਹਨਾਂ ਦੇ ਚਿੱਤ ਨੂੰ ਬੜੀ ਪ੍ਰਸੰਨਤਾ ਹੋਇਆ ਕਰਦੀ ਹੈ, ਜਦੋਂ ਕੋਈ ਮੋਟੀ ਮੱਤ ਵਾਲਾ ਡਰ ਹੇੜੀ ਡਾਵੇ ਬੜਾ ਦੁੱਖ ਹੁੰਦਾ, ਉਹਨੂੰ ਮੱਥਾ ਮਾਰਨਾ ਥੱਕ ਜਾਂਦੇ ਨੇ, ਕੁਛ ਨੂੰ ਸਮਝ ਹੀ ਨਹੀਂ ਆਉਂਦੀ, ਕੁਦਰਤੀ ਗੱਲ। ਇਉਂ ਕਰਕੇ ਬਹੁਤ ਖੁਸ਼ ਹੋਇਆ। ਅਖੀਰ ਸ਼ਾਮ ਦੇ ਵਕਤ ਸਾਰਾ ਸਾਰਾ ਦਿਨ ਬੱਚੇ ਪੜ੍ਹਦੇ ਹੁੰਦੇ ਸਨ, ਵਕਤ ਵਿਗੜਾ ਨਹੀਂ ਸੀ ਹੁੰਦਾ ਵੀ ਇੰਨੇ ਵਜੇ ਤੱਕ ਪੜ੍ਹਨਾ, ਇਹ ਘੰਟੀਆਂ ਵੱਜੀਆਂ, ਐਸਾ ਕੁਛ ਨਹੀਂ ਸੀ ਉਦੋਂ। ਉਸ ਵਿੱਦਿਆ ਵਿੱਚ ਤਾਂ ਖਾਸ ਕਰ ਅਜਿਹਾ ਹੀ ਕੁਛ ਨਹੀਂ ਸੀ। ਸ਼ਾਮ ਨੂੰ ਬੱਚੇ ਘਰ ਗਏ, ਮਿੱਟੀ ਘੱਟਾ ਲੱਗਿਆ ਹੈ ਸਰੀਰ ਨੂੰ, ਕੱਪੜਿਆਂ ਨੂੰ ਮਿੱਟੀ ਘੱਟਾ ਲੱਗਿਆ ਹੈ, ਕਿਉਂ ਬੱਚਿਆਂ ਨੂੰ ਖੇਲ ਪਿਆਰੀ ਹੁੰਦੀ ਹੈ। ਸੋ ਇਉਂ ਕਰਕੇ ਜਦੋਂ ਘਰ ਪਹੁੰਚੇ, ਮਾਤਾ ਨੇ ਗੋਦ ਵਿੱਚ ਬਿਠਾ ਕੇ ਮੂੰਹਾਂ ਪੂੰਝਿਆ, ਮਿੱਟੀ ਘੱਟਾ ਲੱਗਿਆ ਸੀ ਤੇ ਦੁੱਧ ਪਿਲਾਇਆ, ਪੁੱਛਿਆ ਪੁੱਤਰ ਜੀ ਦੱਸੋ ਕੀ ਕੁਛ ਪੜਿਆ, ਆਪਣੀ ਤੋਤਲੀ ਜ਼ਬਾਨ ਨਾਲ ਕਹਿੰਦੇ ਨੇ ਆਹ ਪੜਿਆ ਆਹ ਪੜਿਆ ਆਹ ਪੜਿਆ, ਇਹੋ ਜਿਹਾ ਕੁਛ ਦੱਸਦੇ, ਮਾਤਾ ਖੁਸ਼ ਹੁੰਦੀ ਹੈ। ਸੋ ਇਤਨੇ ਨੂੰ ਸੁਰ ਛਿਪ ਗਿਆ, ਬਾਹਰੋਂ ਮਹਿਤਾ ਕਾਲੂ ਜੀ ਆ ਗਏ, ਉਹਨਾਂ ਨੇ ਵੀ ਗੋਦ ਵਿੱਚ ਬਿਠਾ ਕੇ ਆਪਣੇ ਪੁੱਤਰ ਨੂੰ ਪਿਆਰ ਕੀਤਾ, ਪੁੱਛਿਆ ਦੱਸੋ ਪੁੱਤਰ ਜੀ ਉਹ ਕੀ ਕੁਛ ਪੜ੍ਹੇ ਹੋ, ਉਹਨਾਂ ਨੂੰ ਉਸੀ ਤਰ੍ਹਾਂ ਤੋਤੀ ਦੀ ਜ਼ਬਾਨ ਨਾਲ ਦੱਸਦੇ ਨੇ ਪਿਤਾ ਜੀ ਆਪ ਪੜ੍ਹਿਆ ਆਪ ਪੜ੍ਹਿਆ, ਉਹ ਵੀ ਖੁਸ਼ ਹੁੰਦੇ ਹਨ। ਪ੍ਰਸ਼ਾਦ ਪਾਣੀ ਛਕਾਇਆ, ਰਾਤ ਨੂੰ ਦੁੱਧ ਪਿਲਾਇਆ, ਸੁਣ ਗਏ, ਸਵੇਰੇ ਉੱਠੇ ਇਸ਼ਨਾਨ ਕਰਵਾਇਆ, ਮਾਤਾ ਨੇ ਇਸ਼ਨਾਨ ਕਰਵਾ ਕੇ ਬਸਤਰ ਨਵੇਂ ਬਸਤਰ ਪਹਿਨਾ ਦਿੱਤੇ। ਫਿਰ ਦੂਜੇ ਦਿਨ ਛੱਡਣ ਵਾਸਤੇ ਮਹਿਤਾ ਜੀ ਜਾਂਦੇ ਨੇ, ਬੱਚਿਆਂ ਨੂੰ ਖੇਡਣ ਦਾ ਸੁਭਾਅ ਹੁੰਦਾ ਹੈ, ਕਈ ਦਿਨ ਗਾਰਡੀਅਨ ਜਿਹੜੇ ਹੁੰਦੇ ਛੋਟੇ ਬੱਚਿਆਂ ਨੂੰ ਛੱਡਣ ਵਾਸਤੇ ਵਿਦਿਆਸ਼ਾਲਾ ਵਿੱਚ ਜਾਇਆ ਕਰਦੇ ਹੈ ਪਹਿਲਾਂ ਪਹਿਲਾਂ। ਸੰਯੋਗ ਕਰਕੇ ਜਦੋਂ ਦੂਸਰੇ ਦਿਨ ਪਹੁੰਚੇ, ਜਾ ਕੇ ਗੋਪਾਲ ਨੂੰ ਕਹਿਣ, ਦੱਸੋ ਪਾਦਾ ਜੀ ਤੁਸੀਂ ਗੱਲ ਕਿਹਾ ਸੀ ਅੱਜ ਮੈਂ ਬੁੱਧ ਪਰਖ ਲਵਾਂਗਾ ਨਾਨਕ ਦੀ, ਕਈ ਬੁੱਧ ਦੇਖੀ? ਉਹ ਕਹਿਣਗੇ ਮਹਿਤਾ ਜੀ ਕੀ ਦੱਸਾਂ ਮੈਂ, ਇਹ ਤਾਂ ਪਹਿਲਾਂ ਹੀ ਪੜ੍ਹਿਆ ਪੜ੍ਹਾਇਆ, ਮੈਂ ਕੀ ਪੜ੍ਹਾਵਾਂਗਾ, ਇੱਕ ਮੈਂ ਤਾਂ ਮਰਿਆਦਾ ਹੀ ਪੂਰੀ ਕਰਨੀ ਹੈ। ਕਹਿਣਗੇ ਬਹੁਤ ਅੱਛਾ, ਜਦੋਂ ਤੁਸੀਂ ਆਪਣੀ ਵਿੱਦਿਆ ਜਿੱਤੀ ਤੁਹਾਡੇ ਪਾਸ ਹੈ ਦੇ ਦਿਓਗੇ, ਤੁਹਾਡੀ ਵੀ ਗਾਮਜ ਕਰਕੇ ਕੋਈ ਸੇਵਾ ਕਰਦੇ ਹਾਂ, ਇਤਿਹਾਸ ਕਹਿ ਕੇ ਚਲੇ ਗਏ। ਸੰਯੋਗ ਬੱਚਿਆਂ ਨੂੰ ਉੱਥੇ ਇਉਂ ਨਹੀਂ ਅੱਡ ਅੱਡ ਕਮਰੇ ਹੁੰਦੇ ਸਨ, ਅੱਡ ਅੱਡ ਕਲਾਸਾਂ, ਇਹੋ ਜਿਹੀ ਗੱਲ ਨਹੀਂ ਸੀ, ਉਦੋਂ ਇਕੱਲੇ ਇਕੱਲੇ ਬੱਚੇ ਨੂੰ ਬੁਲਾ ਕੇ ਪਾਦਾ ਸ਼ਬਦ ਦਿਆ ਕਰਦਾ। ਹੁਣ ਗੁਰੂ ਨਾਨਕ ਜੀ ਦੀ ਵਾਰੀ ਆਈ, ਬੁਲਾਇਆ, ਕਹਿਣਗੇ ਕੱਲ ਵਾਲਾ ਸਬਕ ਸੁਣਾਓ ਤੇ ਅੱਗੇ ਆਪ ਨੂੰ ਸਬਕ ਮਿਲੇ। ਇਹ ਸੁਣ ਕੇ ਗੁਰੂ ਨਾਨਕ ਜੀ ਚੁੱਪ ਹਨ, ਨੇਤਰ ਮੀਟੇ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਹੈ, ਚੌਂਕਾ ਮਾਰੀ ਕੋਲ ਬੈਠੇ। ਫਿਰ ਦੁਬਾਰਾ ਕਿਹਾ ਪਾਦੇ ਨੇ, ਕੱਲ ਦੇਖੋ ਕੈਸਾ ਅੱਛਾ ਪੜਿਆ, ਕੱਲ ਵਾਲਾ ਸਬਕ ਸੁਣਾਓ ਤਾਂ ਕਿ ਅੱਗੇ ਨੂੰ ਸਬਕ ਸਾਨੂੰ ਮਿਲੇ, ਫਿਰ ਚੁੱਪ ਹਨ। ਤੀਜੀ ਦਫ਼ਾ ਥੋੜਾ ਜਿਹਾ ਤਾੜ ਕੇ ਕਿਹਾ ਕਿ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨੂੰ ਤਾਂ ਸ਼ਕਤੀ ਕੀਤੀ ਜਾਂਦੀ ਹੈ, ਕੱਲ੍ਹ ਵਾਲਾ ਸ਼ਬਦ ਸੁਣਾਓ ਤਾਂ ਕਿ ਅੱਗੇ ਸ਼ਬਦ ਮਿਲੇ। ਗੁਰੂ ਜੀ ਕਹਿਣਗੇ ਪਾਧਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਸਾਧਾ ਕਹਿਣਾ ਜਿਹੜੀ ਵਿੱਦਿਆ ਮੇਰੇ ਪਾਸ ਹੈ ਇਹ ਕੱਚੀ ਵਿੱਦਿਆ ਹੈ, ਤੁਹਾਡਾ ਪੁਸਤਕਾਂ ਤੋਂ ਪਟਵਾਰ ਦਾ ਕੰਮ ਚੱਲਿਆ ਆਉਂਦਾ ਹੈ, ਜਿਹਦੇ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਆਸਾਨੀ ਨਾਲ ਹੋ ਸਕਦੀ ਹੈ, ਤੁਹਾਨੂੰ ਬੜੀ ਮਦਦ ਮਿਲੇਗੀ ਆਪਣੀ ਜ਼ਿੰਦਗੀ ਦੇ ਵਿੱਚ। ਇਹ ਸੁਣ ਕੇ ਗੁਰੂ ਜੀ ਕਹਿਣੇ ਪਾਧਾ ਜੀ ਹੁਣ ਦੱਸੋ ਇਹ ਤਾਂ ਤੁਸੀਂ ਪੜ੍ਹਾਉਂਗੇ, ਭਲਾ ਜਦੋਂ ਇਹ ਜੀਵ ਨੂੰ ਫੜ ਕੇ ਇੱਥੋਂ ਲੈ ਜਾਣਗੇ ਧਰਮ ਰਾਜਾ ਦੇ ਪੇਸ਼ ਕਰਨਗੇ, ਉੱਥੇ ਧਰਮ ਰਾਜਾ ਇਸ ਤੋਂ ਹਿਸਾਬ ਕਿਤਾਬ ਮੰਗੂਗਾ ਜ਼ਿੰਦਗੀ ਦਾ, ਉਦੋਂ ਵੀ ਇਸਨੇ ਤੁਹਾਡੇ ਜੋ ਕੁਛ ਮੈਨੂੰ ਤੁਸੀਂ ਹਿਸਾਬ ਕਿਤਾਬ ਪੜ੍ਹਾਉਣ ਲੱਗੇ ਨੇ ਕੁਛ ਮਦਦ ਕਰਨੀ ਹੈ ਕਿਸੇ ਨਾਲ? ਇੰਨੀ ਗੱਲ ਕਹੀ ਪਾਧਾ ਹੈਰਾਨ ਹੋ ਗਿਆ। ਕਦੇ ਗੁਰੂ ਨਾਨਕ ਜੀ ਦੇ ਚਿਹਰੇ ਵੱਲ ਤੱਕਦਾ ਹੈ, ਕਦੇ ਚਰਨਾਂ ਵੱਲ, ਕਦੇ ਸਰੀਰ ਵੱਲ, ਕਿਉਂ 6-7 ਸਾਲ ਦਾ ਬੱਚਾ ਇੱਕ ਸਿਆਣੇ ਆਦਮੀ ਨੂੰ ਇਹ ਜਿਹੇ ਬਚਨ ਕਹੇ ਹੈਰਾਨੀ ਤਾਂ ਅਵੱਸ਼ ਹੀ ਹੋਣੀ ਸੀ। ਇਉਂ ਕਰਕੇ ਪਾਧਾ ਹੈਰਾਨ ਹੋ ਰਿਹਾ ਹੈ, ਅਖੀਰ ਕੁਛ ਦੇਰ ਤੋਂ ਬਾਅਦ ਕਹਿਣ ਲੱਗਾ ਹਿਸਾਬ ਕਿਤਾਬ ਵੀ ਹੈ ਅੱਗੇ ਕੋਈ ਹਿਸਾਬ ਕਿਤਾਬ ਲੈਣ ਵਾਲਾ ਹੈ? ਜੀ ਕਹਿੰਦੇ ਹਾਂ। ਜੇ ਕੌਣ ਦੱਸਾਂ? ਪਾਧਾ ਕਹਿਣਗੇ ਦੱਸੋ ਗੁਰੂ ਜੀ ਉਸ ਮੌਕੇ ਕਹਿੰਦੇ
ਲਿਖਾ ਮੰਗੂਗਾ ਧਰਮ ਰਾਜਾ ਬਾਣੀਆਂ
ਮੰਗੇ ਬਾਣੀ। ਇੱਕ ਕੋਈ ਮੈਜਿਸਟ੍ਰੇਟ ਹੈ, ਬੜਾ ਰਿਸ਼ਵਤਖੋਰ ਹੈ, ਵੱਡੀ ਖੋਰ ਹੈ, ਜਿਸਦਾ ਧਨ ਤੋਂ ਬਿਨਾਂ ਹੋਰ ਕਿਸੇ ਵਸਤੂ ਨਾਲ ਪ੍ਰਯੋਜਨੀ ਨਹੀਂ, ਨਾ ਰੱਬ ਨੂੰ ਮੰਨਦਾ ਹੈ, ਨਾ ਅੱਗੇ ਪਾਪ ਪੁੰਨ ਮੰਨਦਾ ਹੈ, ਨਾ ਧਰਮ ਰਾਜਾ ਨੂੰ ਮੰਨਦਾ ਹੈ, ਨਾ ਹਿਸਾਬ ਕਿਤਾਬ ਮੰਨਦਾ ਹੈ। ਬਸ ਕਹਿੰਦਾ ਜਿੰਨੀ ਮਾਇਆ ਇਕੱਠੀ ਕਰ ਲਈਏ ਕਰ ਲਈ, ਭਾਵੇਂ ਇਹ ਕਿੰਨੀ ਭੁੱਲ ਹੈ ਸਾਧ ਸਿੰਘ, ਇਹਨੇ ਖਾਣੀਆਂ 2 ਰੋਟੀਆਂ, ਤਨ ਢੱਕਣ ਨੂੰ ਚਾਹੀਦਾ ਕੱਪੜਾ, ਅਤੇ ਰਹਿਣ ਵਾਸਤੇ ਇੱਕ ਮੰਜੇ ਦਾ ਚਾਹੀਦਾ ਥਾਂ, ਹੋਰ ਥੋੜ੍ਹੀ ਬਹੁਤੀ ਕਿਰਿਆ ਸ਼ਿਰਿਆ ਵਾਸਤੇ ਨਹਾਉਣ ਧੋਣ ਨੂੰ ਜਗ੍ਹਾ, ਇਹੋ ਜਿਹਾ ਕੁਛ ਇੰਨੀ ਕੁ ਦੇ ਸਰੀਰ ਨਿਰਵਾਹ ਵਾਸਤੇ ਕਾਫੀ ਹੈ, ਬਾਕੀ ਤਾਂ ਜੋ ਕੁਛ ਹੈ ਜੇ ਇਹ ਕਰਦਾ ਵੀ ਇਹ ਨਾਜਾਇਜ਼ ਇਕੱਠਾ ਕਰਦਾ ਤਰੀਕੇ ਸਿਰ ਜੋ ਕੁਛ ਹੈ ਆਪਣੇ ਹੱਕ ਦੇ ਨਾਲ ਤਾਂ ਕਰਨਾ ਬਣਦਾ ਹੀ, ਜਿਹੜਾ ਨਾਜਾਇਜ਼ ਕਰਦਾ ਹੈ ਉਹ ਦੇਣਦਾਰ ਬਣਦਾ ਹੈ, ਇਹ ਈਸ਼ਰੀ ਕਾਨੂੰਨ ਤੋਂ ਖਿਲਾਫ ਹੈ। ਖੈਰਿਓ ਇੱਥੇ 4 ਦਿਨ ਕੱਟ ਕੇ ਸਭ ਨੇ ਹੀ ਤੁਰ ਜਾਣੇ, ਗਰੀਬ ਹੈ, ਅਮੀਰ ਹੈ, ਰਾਜਾ ਹੈ, ਰਾਣਾ ਹੈ, ਪਾਪੀ ਹੈ, ਪੁੰਨੀ ਹੈ, ਜਾਂ ਕੁਛ ਇੰਨੀ ਕੁ ਬਿਲਕੁਲ ਨਾਸਤਿਕ ਬੰਦਾ ਹੈ, ਸਭ ਦੀ ਅਸਤੀ ਤੋਂ ਮੁਨਕਰ ਹੈ, ਪਾਪ ਪੁੰਨ ਧਰਮ ਧਰਮ ਜਾਣਦਾ ਕੁਛ ਨਹੀਂ ਹੈ, ਸੋ ਘਰਦਿਆਂ ਨਾਲ ਵੀ ਇਹਦਾ ਰਸੂਖ ਨਹੀਂ, ਹੋਰ ਤਾਂ ਕੀ ਦੂਜਿਆਂ ਨਾਲ ਤਾਂ ਕੀ ਹੋਣਾ, ਮਾਇਆ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਚੰਗੀ ਸਮਝਦਾ ਹੀ ਨਹੀਂ। ਇੱਕ ਦਿਨ ਕੁਦਰਤੀ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ, ਦਰਵਾਜ਼ੇ ਬਾਹਰਲੇ ਸਾਰੇ ਲੌਕ ਹੋਏ ਹੋਏ ਹਨ, ਚਿਟਕਣੀਆਂ ਲੱਗੀਆਂ ਹਨ ਅਤੇ ਪਰਦੇ ਸਿੱਟੇ ਹੋਏ ਹਨ, ਅਚਨਚੇਤ ਬੈਠਾ ਆਰਾਮ ਕੁਰਸੀ ਤੇ ਅਖਬਾਰ ਪੜ ਰਿਹਾ। ਅਚਨਚੇਤ ਹੀ ਧਰਮ ਧਰਮ ਜਾਣਦਾ ਕੁਛ ਨਹੀਂ ਹੈ। ਸੋ ਘਰਦਿਆਂ ਨਾਲ ਵੀ ਇਹਦਾ ਰਸੂਖ ਨਹੀਂ, ਹੋਰ ਤਾਂ ਕੀ, ਦੂਜਿਆਂ ਨਾਲ ਤਾਂ ਕੀ ਹੋਣਾ। ਮੈਂ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਚੰਗੀ ਸਮਝਦਾ ਹੀ ਨਹੀਂ। ਇੱਕ ਦਿਨ ਕੁਦਰਤੀ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ। ਦਰਵਾਜ਼ੇ ਬਾਹਰਲੇ ਸਾਰੇ ਲੌਕ ਹੋਏ ਹੋਏ ਹਨ, ਚਿਟਕਣੀਆਂ ਲੱਗੀਆਂ ਹਨ ਅਤੇ ਪਰਦੇ ਸਿੱਟੇ ਹੋਏ ਹਨ। ਅਚਨਚੇਤ ਬੈਠਾ ਆਰਾਮ ਕੁਰਸੀ ਤੇ ਅਖਬਾਰ ਪੜ੍ਹ ਰਿਹਾ। ਅਚਨਚੇਤ ਹੀ ਬੜੀ ਰੋਸ਼ਨੀ ਹੋਈ ਕਮਰੇ 'ਚ, ਬਹੁਤ ਜ਼ਿਆਦਾ ਰੋਸ਼ਨੀ ਹੋਣ ਕਰਕੇ ਉਹਦੀ ਨਿਗਾਹ ਅਖਬਾਰ ਤੋਂ ਉੱਠੀ, ਸਾਹਮਣੇ ਗਈ। ਕੀ ਦੇਖਦਾ ਹੈ? ਕੋਈ ਰੂਹ ਖੜੀ ਹੈ। ਉਹਨੂੰ ਦੇਖ ਕੇ ਪੁੱਛਣ ਲੱਗਾ, ਆਪ ਕਿੱਧਰ ਦੀ ਆ ਗਏ ਇਸ ਕਮਰੇ ਦੇ? ਉਸ ਵਕਤ ਤੋਂ ਇਹਦੇ ਨਾਲ ਇਹਦਾ ਇੱਕ CID ਛੱਡਿਆ ਜਾਂਦਾ ਹੈ। ਇਹਦੇ ਚੰਗੇ ਜਾਂ ਮਾੜੇ ਕਰਮ ਲਿਖਣ ਵਾਸਤੇ ਮਰਨ ਤੱਕ ਨਾਲ ਰਹਿੰਦਾ ਹੈ। ਸੋ ਇਹ ਸੁਣ ਕੇ ਉਹ ਮੈਜਿਸਟ੍ਰੇਟ ਪੁੱਛਣ ਲੱਗਾ, ਹਰ ਇੱਕ ਦਿਨ ਉਹਦਾ CID ਰਹਿੰਦਾ, ਖੁਫੀਆ ਰਹਿੰਦਾ ਹੈ, ਇਸ ਗੱਲ ਦੀ ਰੱਬ ਨੂੰ ਕੀ ਲੋੜ ਪਈ? ਉਹ ਕਹਿੰਦਾ, ਰੱਬ ਨੇ ਸ੍ਰਿਸ਼ਟੀ ਰਚੀ ਹੈ, ਉਹਦਾ ਖੇਲ ਹੈ, ਉਸਨੇ ਆਪਣਾ ਨਿਜ਼ਾਮ ਕਾਇਮ ਰੱਖਣਾ ਹੈ, ਠੀਕ ਰੱਖਣਾ ਹੈ। ਜਿਵੇਂ ਜਦੋਂ ਕੋਈ ਗਵਰਨਮੈਂਟ ਬਣ, ਵਕਤ ਤੋਂ ਇਹਦੇ ਨਾਲ ਇਹਦਾ ਇੱਕ CID ਛੱਡਿਆ ਜਾਂਦਾ ਹੈ। ਇਹਦੇ ਚੰਗੇ ਜਾਂ ਮਾੜੇ ਕਰਮ ਲਿਖਣ ਵਾਸਤੇ ਮਰਨ ਤੱਕ ਨਾਲ ਰਹਿੰਦਾ ਹੈ। ਸੋ ਇਹ ਸੁਣ ਕੇ ਉਹ ਮੈਜਿਸਟ੍ਰੇਟ ਪੁੱਛਣ ਲੱਗਾ, ਹਰ ਇੱਕ ਦਿਨ ਉਹਦਾ CID ਰਹਿੰਦਾ, ਖੁਫੀਆ ਰਹਿੰਦਾ ਹੈ, ਇਸ ਗੱਲ ਦੀ ਰੱਬ ਨੂੰ ਕੀ ਲੋੜ ਪਈ? ਉਹ ਕਹਿੰਦਾ, ਰੱਬ ਨੇ ਸ੍ਰਿਸ਼ਟੀ ਰਚੀ ਹੈ, ਉਹਦਾ ਖੇਲ ਹੈ, ਉਸਨੇ ਆਪਣਾ ਨਿਜ਼ਾਮ ਕਾਇਮ ਰੱਖਣਾ ਹੈ, ਠੀਕ ਰੱਖਣਾ ਹੈ। ਜਿਵੇਂ ਜਦੋਂ ਕੋਈ ਗਵਰਨਮੈਂਟ ਬਣਦੀ ਹੈ, ਆਪਣੇ ਨਿਜ਼ਾਮ ਨੂੰ, ਆਪਣੇ ਅਸੂਲਾਂ ਨੂੰ ਠੀਕ ਰੱਖਣ ਵਾਸਤੇ ਆਪਣੇ ਆਪਣੇ ਕੋਈ ਚੰਗੇ ਚੰਗੇ ਅਸੂਲ ਬਣਾਉਂਦੀ ਹੈ, ਉਹ ਵੀ CID ਛੱਡਦੀ ਹੈ। ਇਸ ਕਰਕੇ ਇਹ ਕਹਿਦਾ ਹੀ ਚੱਲਿਆ, ਰਾਜੇ ਦੁਨੀਆਂ ਦੀ ਹਕੂਮਤ, ਦੁਨੀਆਂ ਦੇ ਰਾਜੇ ਮਹਾਰਾਜੇ CID ਖੁਫੀਆ ਛੱਡਦੇ ਚਲੇ ਆਏ। ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਆਪਣਾ ਨਿਜ਼ਾਮ ਕਾਇਮ ਰੱਖਣ ਵਾਸਤੇ ਇਹ ਕੁਛ ਅਸੂਲ ਬਣਾਇਆ ਹੋਇਆ ਹੈ। ਸੋ ਇਹ ਸੁਣ ਕੇ ਉਹ ਕਹਿਣ ਲੱਗਾ, ਜੇ ਇਹੀ ਜੀ ਗੱਲ ਹੈ, ਅੱਗੇ ਤਾਂ ਆਪਦਾ ਕਿਤੇ ਦਰਸ਼ਨ ਹੋਇਆ ਨਹੀਂ। ਮੈਜਿਸਟ੍ਰੇਟ ਕਹਿੰਦਾ, CID ਕਹਿੰਦਾ, CID ਕਿਹਾ ਅਤੇ ਦਰਸ਼ਨ ਕਿਹਾ? ਅੱਜ ਮੇਰੇ ਮਾਲਕ ਦਾ ਖਬਰ ਹੈ ਕਿਵੇਂ ਹੁਕਮ ਗਏ ਤੈਨੂੰ ਦਿਖਾਈ ਦੇਣ? CID ਕਦੇ ਕਿਸੇ ਨੂੰ ਦਿਖਾਈ ਦਿੰਦਾ ਹੁੰਦਾ? ਖੁਫੀਆ ਕਿਸੇ ਨੂੰ ਦਿਖਾਈ ਦਿੰਦਾ? ਐ ਦੇਖ, ਮੇਰੇ ਪਾਸ ਦੋ ਕਾਪੀਆਂ ਨੇ, ਕਹਿੰਦਾ ਇੱਕ ਸਿਆਹ ਇੱਕ ਸਫੈਦ ਹੈ। ਇੱਕ ਤੇ ਤੇਰੇ ਸਿਆਹ ਇਹ ਬੁਰੇ ਕਰਮ ਲਿਖੇ ਜਾ ਰਹੇ ਹਨ, ਸਿਆਹ ਕਾਪੀ ਤੇ ਸਫੈਦ ਕਾਪੀ ਤੇ ਤੇਰੇ ਚੰਗੇ ਕਰਮ ਲਿਖੇ ਜਾ ਰਹੇ ਹਨ। ਇਹ ਮੇਰੇ ਪਾਸ ਦੋ ਹਨ, ਇਹ ਉਦੋਂ ਤੱਕ ਲਿਖੀ ਜਾਊਂਗਾ ਜਦ ਤੱਕ ਤੇਰਾ ਸਰੀਰ ਹੈ, ਸਰੀਰ ਵਿੱਚੋਂ ਪ੍ਰਾਣ ਨਿਕਲੇ, ਪ੍ਰਾਣਾ ਨੂੰ ਇਹ ਸਥੂਲ ਸਰੀਰ ਤੇ ਰਹਿ ਜਾਏਗਾ, ਸੂਖਮ ਸਰੀਰ ਨੂੰ ਜਮਦੂਤ ਲੈ ਜਾਣਗੇ ਮਾਰਦੇ ਕੁੱਟਦੇ। ਉਦੋਂ ਧਰਮ ਰਾਜਾ ਪਾਸ ਵੀ ਇਹੀ ਲਿਖਿਆ ਹੈ ਉਹਦੇ ਰਜਿਸਟਰ ਵਿੱਚ, ਇਹ ਦੋਵੇਂ ਕਾਪੀਆਂ ਮੈਂ ਉਹਦੇ ਅੱਗੇ ਰੱਖ ਦੇਣੀਆਂ, ਇਹਦੇ ਮੁਤਾਬਕ ਤੇਰਾ ਹਿਸਾਬ ਕਿਤਾਬ ਹੋਣਾ ਹੈ। ਸਿਆਹ ਤੇ ਸਫੈਦ ਕਾਪੀ ਸੁਣ ਕੇ ਹੈਰਾਨ ਹੋ ਗਿਆ। ਕਹਿੰਦਾ, ਸਿਆਹ ਕਾਪੀ ਵਿੱਚ ਮਾੜੇ ਕਰਮ, ਸਫੈਦ ਵਿੱਚ ਚੰਗੇ? ਪੁੱਛਣ ਵਾਸਤੇ, ਨਿਰਣਾ ਕਰਨ ਵਾਸਤੇ ਉਹ ਮੈਜਿਸਟਰੇਟ ਕਹਿਣ ਲੱਗਾ, ਭਲਾ ਇਉਂ ਦੱਸੋ, ਜੇ ਸਿਆਹ ਤੇ ਸਫੈਦ ਕਾਪੀਆਂ ਤੁਹਾਡੇ ਪਾਸ ਦੋ ਹਨ, ਚੰਗੀਆਂ ਮਾੜੇ ਕਰਮ ਲਿਖਣ ਵਾਸਤੇ, ਸਫੈਦ ਕਾਪੀ ਮੇਰੀ ਖੁੱਲ੍ਹ ਕੇ ਦੱਸੋ ਤਾਂ ਭਲਾ ਮੈਂ ਚੰਗੇ ਕੰਮ ਕਿੰਨੇ ਕੁ ਕਰੇ ਨੂੰ ਤਾਂ। ਛੋਟੀ ਜਿਹੀ ਕਾਪੀ ਸੀ, ਉਹ ਖੋਲ੍ਹ ਕੇ ਦੱਸੀ, ਕਹਿਣਗਾ, ਅੱਜ ਤੱਕ ਆਪਨੇ ਸਾਰੇ 5 ਚੰਗੇ ਕਰਮ ਕੀਤੇ, ਉਹ ਵੀ ਲੋਕ ਦਿਖਾਵੇ ਵਾਸਤੇ। ਨੇਕਾਮ ਨਹੀਂ ਕੀਤੇ, ਕਹਿੰਦੇ ਨੇਕਾਮ ਪ੍ਰਭੂ ਪ੍ਰਾਪਤੀ ਵਾਸਤੇ, ਪ੍ਰਭੂ ਦੀ ਪ੍ਰਸੰਨਤਾ ਵਾਸਤੇ, ਇੱਕ ਸਿਰਫ ਲੋਕ ਦਿਖਾਵੇ ਵਾਸਤੇ ਹੁੰਦੇ, ਇਹ ਵੀ ਉਹ ਕੀਤੇ ਹੁੰਦੇ। ਬਾਕੀ ਕਹਿਣ ਲੱਗਾ, ਹੁਣ ਸਿਆਹ ਕਾਪੀ ਖੋਲ੍ਹ ਕੇ ਦੱਸ, ਮਾੜੇ ਕੰਮ ਮੇਰੇ ਕਿੰਨੇ ਕੁ? ਜਿਹੜਾ ਨਾਸਤਿਕ ਬੰਦਾ ਹੈ ਸਾਧ ਸਿੰਘ, ਉਹ ਤੇ ਚੰਗਾ ਕੰਮ ਹੋਣਾ ਹੀ ਮੁਸ਼ਕਿਲ ਹੁੰਦਾ, ਉਹਦਾ ਸਿਆਹੀ ਸਿਆਹ ਕਰੇ, ਮਾੜੇ ਮਾੜੇ ਕਰੇਗਾ। ਸੋ ਇਉਂ ਕਰਕੇ ਜਦੋਂ ਸਿਆਹ ਕਾਪੀ ਖੋਲ੍ਹ ਕੇ ਦੇਖੀ, ਕਹਿਣ ਲੱਗਾ, ਅੱਜ ਤੱਕ 1150 ਆਪਦਾ ਬੁਰਾ ਕਰ। ਜਿਸ ਵਕਤ ਹਿਸਾਬ ਕਿਤਾਬ ਹੋਣਾ, 5 ਕੈਂਸਲ ਹੋ ਜਾਣੇ ਨੇ, 1145 ਕਰਮਾਂ ਦਾ ਫਲ, ਬੁਰਾ ਕਰਮ, ਤੈਨੂੰ ਨਰਕਾਂ ਵਿੱਚ ਸਿੱਟਿਆ ਜਾਏ, ਦੁੱਖ ਪਾਏਗਾ। ਸੋ ਇਉਂ ਜਦੋਂ ਗੱਲ ਕਹੀ, ਉਹ ਮੈਜਿਸਟ੍ਰੇਟ ਕੁਛ ਚੁੱਪ ਹੋ ਕੇ ਹੈਰਾਨ ਹੋ ਗਿਆ, ਸੋਚਣ ਲੱਗਾ ਵੀ ਇਸ ਚਰਜ ਗੱਲ ਹੈ। ਮੈਂ ਤਾਂ ਮੰਨਦਾ ਸੀ ਕੋਈ ਰੱਬ ਹੈ ਨਹੀਂ, ਮੈਂ ਮੰਨਦਾ ਸੀ ਕੋਈ ਹਿਸਾਬ ਕਿਤਾਬ ਪੁੱਛਣ ਵਾਲਾ ਹੀ ਨਹੀਂ, ਇਸ ਨੂੰ ਜਿਵੇਂ ਮਰਜ਼ੀ ਮਨ ਮਰਜ਼ੀ ਕਰੀ ਜਾਏ। ਤੇ ਇਹ ਤਾਂ ਗੱਲ ਹੀ ਕੁਛ ਹੋਰ ਨਿਕਲੀ ਹੈ, ਮੈਂ ਤਾਂ ਬੜੀ ਭੁੱਲ ਵਿੱਚ ਆਇਆ। ਇਉਂ ਸੋਚਣ ਲੱਗਿਆ ਆਪਣੇ ਚਿੱਤ ਵਿੱਚ, ਹੁਣ ਇਹ ਸੋਚਦਾ ਵੀ ਅੱਗੇ ਵਾਸਤੇ ਜੋ ਪਿੱਛੇ ਹੋ ਗਈ ਹੋ ਗਈ, ਅੱਗੇ ਵਾਸਤੇ ਮੈਂ ਸ਼ਹਿਰ ਕਾਪੀ ਵਿੱਚ ਇੱਕ ਨਾਮਾ ਵੀ ਦਰਜ ਨਹੀਂ ਕਰਨ ਦਿਆਂਗਾ, ਯਾਨੀ ਸਫੈਦ ਕਾਪੀ ਭਰ ਕੇ ਜਾਵਾਂ। ਇਹੋ ਜਿਹੇ ਵਿਚਾਰ ਜਦੋਂ ਕਰਨ ਲੱਗਿਆ, ਉਸ ਰੂਹ ਦੀ ਕਲਮ ਸਫੈਦ ਕਾਪੀ 'ਤੇ ਬੜੀ ਤੇਜ਼ੀ ਨਾਲ ਚੱਲੀ। ਪੁੱਛਣ ਲੱਗਾ ਕੀ ਲਿਖਦੇ ਹੋ? ਕਹਿੰਦਾ ਲਿਖ ਰਹੇ ਹਾਂ ਹੁਣ ਇਹਦਾ ਸੁਭਾਅ ਬਦਲ ਰਿਹਾ, ਇਹ ਆਸਤ ਕੌਣ ਦਾ ਵਾਅਦਾ ਕਰਦਾ ਹੈ, ਇਹ ਸ਼ੁਭ ਕਰਮ ਕਰਨ ਦਾ ਵਾਅਦਾ ਕਰਦਾ ਹੈ, ਸ਼ਹਿਦ ਕਾਪੀ ਨੂੰ ਭਰਨ ਦਾ ਵਾਅਦਾ ਕਰਦਾ ਹੈ, ਸ਼ਹਿਦ ਕਾਪੀ ਵਿੱਚ ਇੱਕ ਵੀ ਨਾਮ ਨਹੀਂ ਦਰਜ ਹੋਣ ਦਿਆਂਗਾ, ਇਹ ਵਾਅਦਾ ਕਰਦਾ, ਇਹ ਮੈਂ ਲਿਖ ਰਿਹਾ। ਇੰਨੀ ਗੱਲ ਕਹਿ ਕੇ ਉਹ ਰੂਹ ਤਾਂ ਅਲੋਪ ਹੋ ਗਈ, ਲੇਕਿਨ ਉਹ ਮੈਜਿਸਟ੍ਰੇਟ ਨੇ ਆਪਣੀ ਜ਼ਿੰਦਗੀ ਬਹੁਤ ਆਲਾ ਬਣਾ ਦਿੱਤੀ। ਜਿਉਂ ਗੁਰੂ ਜੀ ਕਹਿੰਦੇ ਨੇ, ਪਾਤਾ ਜੀ ਹਿਸਾਬ ਕਿਤਾਬ ਮੰਗਿਆ ਜਾਏਗਾ। ਲੇਖਾ ਮੰਗੂਗਾ ਧਰਮ ਰਾਜਾ ਬਾਣੀਆਂ, ਮਿਲ ਜਾਂਦੇ ਹਨ, ਅਨਜਲ ਮੁੱਕ ਜਾਂਦਾ, ਪ੍ਰਾਣ ਮੁੱਕ ਜਾਂਦੇ ਹਨ, ਉਹ ਜਗ੍ਹਾ ਆ ਜਾਂਦੀ ਹੈ, ਉਹ ਬਣਤ ਬਣ ਜਾਂਦੇ, ਬਿਮਾਰੀ ਸ਼ਸਤਰ ਜਾਂ ਕੁਛ ਹੋਰ। ਉਸ ਮੌਕੇ ਇਹ ਅਸਥੂਲ ਸਰੀਰ ਨੂੰ ਛੱਡ ਕੇ ਸੂਖਮ ਸਰੀਰ ਦੇ ਸਹਿਤ ਜੀਵਾਤਮਾ ਪਰਲੋਕ ਨੂੰ ਜਾਂਦਾ ਹੈ। ਉੱਥੇ 6 ਕਿਸਮ ਦੀ ਗਤੀ, ਇੱਕ ਪਾਪੀਆਂ ਦੀ, ਦੂਜੀ ਪੁੰਨੀਆਂ ਦੀ, ਤੀਜੀ ਪ੍ਰਾਣਾਯਾਮੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮ ਗਿਆਨੀ ਦੀ, 6ਵੀਂ ਕਾਰਕਾਂ ਦੀ ਹੈ। ਉਸਦੇ ਮੁਤਾਬਕ ਜਿਹੜੇ ਆਪਣੀ ਜ਼ਿੰਦਗੀ ਨੂੰ ਬੁਰਾਈਆਂ ਵਿੱਚ ਗੁਜ਼ਾਰਦੇ, ਉਹਨਾਂ ਨੂੰ ਧਰਮ ਰਾਜ ਦੇ ਦੂਤ ਫੜ ਕੇ ਲੈ ਜਾਂਦੇ ਹਨ। ਤ੍ਰੀਤਾ ਜਿੱਤ ਦਿਹਾੜੇ ਧਨਵਰੀ, ਸ਼ਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦ ਨਮਾਣੀ ਕੱਢੀ ਹੱਡਾਂ ਕੂੰ ਕੜਕਾ। ਇਉਂ ਜਿਸਨੂੰ ਮਲਕੁਲ ਮੌਤ, ਮੌਤ ਦਾ ਫਰਿਸ਼ਤਾ ਜਾਂ ਜਮਦੂਤ ਆਦਿ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ, ਐਨੇ ਰੱਬੀ ਪੁਲਿਸ ਹੈ, ਉਹ ਲੈਣ ਵਾਸਤੇ ਆ ਜਾਂਦੇ ਹਨ। ਜਿਨ੍ਹਾਂ ਦੀਆਂ ਬੜੀਆਂ ਡਰਾਉਣੀਆਂ ਸ਼ਕਲਾਂ, ਬੜੇ ਭਿਆਨਕ ਸ਼ਕਲਾਂ ਵਾਲੇ, ਬੌਡੀ ਜ਼ਬਰਦਸਤ, ਜਿਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਹੈ, ਉਹ ਇਸਨੂੰ ਇਹ ਸਰੀਰ ਵਿੱਚੋਂ ਕੱਢ ਕੇ ਲੈ ਜਾਂਦੇ। ਮਰਨ ਵੇਲੇ ਮਨਮੁੱਖ ਪੁਰਸ਼ ਨੂੰ ਇਤਨਾ ਦੁੱਖ ਹੁੰਦਾ ਜਿਵੇਂ 100 ਪਿੱਛੋਂ 1,00,000 ਡੰਗ ਮਾਰੇ ਦਾ ਦੁੱਖ ਹੋਵੇ। ਕਿਤੇ ਇਉਂ ਵੀ ਦੱਸਿਆ ਹੈ, ਮਰਨ ਵੇਲੇ ਮਨਮੁੱਖ ਪੁਰਸ਼ ਨੂੰ ਇੰਨਾ ਕੁ ਦੁੱਖ ਹੁੰਦਾ ਜਿਵੇਂ 100 ਹੜੱਪਾ 1,00,000 ਡੰਗ ਮਾਰਿਆਂ ਦੁੱਖ ਹੋਵੇ। ਕਿਤੇ ਇਉਂ ਦੱਸਿਆ ਜਿਵੇਂ ਇੱਕੋ ਜਗ੍ਹਾ 400 ਤਲਵਾਰ ਦਾ ਫੱਟ ਲੱਗਿਆ ਦੁੱਖ ਹੋਵੇ। ਇਹਨਾਂ ਦੁੱਖਾਂ ਦਾ ਮਨਮੁੱਖ ਪੁਰਖ ਨੂੰ ਕਿਤੇ ਦੱਸਿਆ ਹੈ ਜਿਵੇਂ ਵੱਡੀਆਂ ਵੱਡੀਆਂ ਸੂਆਂ ਵਾਲੀ ਛੜੀ ਲੈ ਕੇ ਨਾੜੀ ਨਾੜੀ ਵਿੱਚ ਖਿੱਚੀ ਜਾ, ਉਹਦਾ ਕਸ਼ਟ ਹੁੰਦਾ ਹੈ। ਇਹਨਾਂ ਦੁੱਖ ਯਾਨੀ ਇਹ ਦੁੱਖ ਮੋਹ ਮਾਇਆ, ਇਹਦਾ ਜਾਣ ਨੂੰ ਜੀ ਨਹੀਂ ਕਰਦਾ। ਦੁਨਿਆਵੀ ਪਦਾਰਥਾਂ ਵਿੱਚ ਇਹਦਾ ਮੋਹ ਹੈ, ਅਗਿਆਨ ਵਿੱਚ ਇਹ ਭੁੱਲਿਆ ਹੋਇਆ ਹੈ, ਅੱਗੇ ਵੀ ਤਿਆਰੀ ਕੀਤੀ ਨਹੀਂ ਹੈ, ਅੱਗੇ ਵਾਸਤੇ ਬਣਾਈਆਂ ਦਾ ਹੀ ਸਰਮਾਇਆ ਇਕੱਠਾ ਕੀਤਾ ਹੈ, ਫਿਰ ਤਾਂ ਇਹੋ ਜਿਹੇ ਹਾਲ ਹੋਣਾ ਹੈ ਨਾ। ਇਉਂ ਗੁਰੂ ਜੀ ਕਹਿੰਦੇ ਪਾਧਾ ਜੀ ਜਦੋਂ ਇਸ ਨੂੰ ਫੜ ਕੇ ਲੈ ਜਾਂਦੇ ਨੇ, ਧਰਮ ਰਾਜਾ ਜਿਹੜਾ ਨਿਆਂਕਾਰੀ ਪਰਮਾਤਮਾ ਨੇ ਇਨਸਾਫ ਕਰਨ ਵਾਸਤੇ ਆਪਣਾ ਮੁਨਸਿਬ ਮੁਕਰਰ ਕੀਤਾ ਹੈ, ਸੋ ਉਸਦੇ ਸਾਹਮਣੇ ਜਾ ਕੇ ਪੇਸ਼ ਕਰਦੇ ਹਾਂ। ਇਹ ਗੱਲਾਂ ਕਥਨ ਮਾਤਰ ਹੀ ਨਹੀਂ, 2-3 ਸਾਲ ਦੀ ਗੱਲ ਹੈ। ਮੈਂ UP ਦੇ ਵਿੱਚ ਹਾਪੜ ਬੈਠਾ ਹੋਇਆ, ਉੱਥੇ ਇੱਕ ਪ੍ਰੇਮੀ ਅਖਬਾਰ ਲੈ ਕੇ ਆ ਗਿਆ, ਹਿੰਦੀ ਦਾ ਅਖਬਾਰ ਸੀ। ਉਹ ਕਹਿਣ ਲੱਗਾ ਮਹਾਰਾਜ ਇਹ ਅਖਬਾਰ ਦੇ ਵਿੱਚ ਇੱਕ ਹੈਡਿੰਗ ਹੈ, ਯਮਦੂਤੋਂ ਕੀ ਭੂਲ, ਯਾਨੀ ਯਮਦੂਤਾਂ ਦੀ ਭੁੱਲ ਹੋ ਗਈ। 3 ਮਿਸਾਲਾਂ ਜਿਹਦੇ ਵਿੱਚ ਦੱਸੀਆਂ, UP ਦੇ ਹੀ ਲੋਕ ਸਨ। ਇੱਕ ਜੱਟ ਸੀ, ਚਮਿਆਰ ਸੀ, ਇੱਕ ਕਾਸ਼ੀ ਦਾ ਕੋਈ ਚੰਗਾ ਅਮੀਰ ਧਨਾੜ ਆਦਮੀ ਸੀ। ਤਿੰਨਾਂ ਨੂੰ ਗਲਤੀ ਨਾਲ ਜਮਦੂਤ ਲੈ ਗਏ, ਜਾ ਕੇ ਧਰਮ ਰਾਜੇ ਦੇ ਜਦੋਂ ਪੇਸ਼ ਕੀਤਾ, ਧਰਮ ਰਾਜੇ ਨੇ ਕਿਹਾ ਜਲਦੀ ਲੈ ਜਾਓ ਇਹਨੂੰ ਮੋੜ ਕੇ, ਇਹ ਨਹੀਂ ਹਨ ਉਹ ਹੋਰ ਹਨ। ਹਾਂ, ਇਉਂ ਕਰਕੇ ਉਹ ਦੱਸਦੇ ਨੇ। ਉੱਥੇ ਉਹਨਾਂ ਨੇ ਖੋਲ ਖੋਲ ਕੇ ਵਿਸਥਾਰ ਨਾਲ ਲਿਖਿਆ ਸੀ। ਮੈਂ ਇਤਨਾ ਵਕਤ ਨਹੀਂ ਲਗਾਉਂਦਾ, ਸਿਰਫ ਇਸ਼ਾਰਤਨ ਅਰਜ਼ ਕਰਦਾ ਹਾਂ ਬਈ ਕਹਿੰਦੇ ਉੱਥੇ ਬੜਾ ਵੱਡੇ ਚਿੱਟੇ ਦਾੜੇ ਵਾਲਾ ਰੋਗਦਾ ਵਾਲਾ ਇੱਕ ਬਜ਼ੁਰਗ ਬੈਠਾ। ਹਾਂ, ਉਹਦੇ ਸਾਹਮਣੇ ਜਦੋਂ ਰੱਖਿਆ ਮੂਹਰੇ ਮੇਜ਼ ਪਿਆ ਅਤੇ ਵੱਡਾ ਸਾਰਾ ਰਜਿਸਟਰ ਉਹਦੇ ਅੱਗੇ ਖੁੱਲ੍ਹਾ ਪਿਆ। ਜਦੋਂ ਸਾਹਮਣੇ ਡੱਗਿਆ ਉਹ ਦੇਖ ਕੇ, ਨਹੀਂ ਨਹੀਂ ਇਹ ਨਹੀਂ ਹੈ, ਹੋਰ ਹਨ, ਜਲਦੀ ਲੈ ਜਾਓ ਇਸ ਨੂੰ। ਜਲਦੀ ਵਾਪਸ ਲੈ ਗਏ, ਇੱਧਰ ਮਰ ਚੁੱਕਿਆ ਸੀ, ਘਰਦੇ ਬੈਠੇ ਰੋਂਦੇ ਸਨ। ਜਦੋਂ ਗੋਡਾ ਹਿੱਲਿਆ, ਅੰਗ ਹਿੱਲੇ, ਉਹ ਹੈਰਾਨ ਹੋ ਗਏ। ਉਹ ਪੁੱਛਣ ਲੱਗੇ, ਤੁਸੀਂ ਰੋਂਦੇ ਕਿਉਂ? ਹਿੰਦੂ ਤਾਂ ਮਰ ਚੁੱਕਿਆ ਸੀ। ਹਾਂ, ਕਹਿੰਦਾ ਮੈਨੂੰ ਵੀ ਉਹ ਦਿਖਾਈ ਦਿੱਤਾ ਹੈ, ਮੇਰੇ ਨਾਂ ਦਾ ਸਾਹਮਣੇ ਦੱਸਿਆ ਵੀ ਇਹ ਨਹੀਂ ਹੈ, ਇਹਦੇ ਨਾਂ ਦਾ ਹੋਰ ਹੈ, ਉਹਨੂੰ ਲੈ ਕੇ ਆਓ, ਜਾਓ ਪਤਾ ਲਵੋ ਜਾ ਕੇ ਵੀ ਉਹ ਜਿਉਂਦਾ ਕਿ ਮਰ ਗਿਆ। ਜਦੋਂ ਜਾ ਕੇ ਦੇਖਿਆ ਉਸਦੇ ਨਾਂ ਦਾ ਦੂਜੇ ਪਾਸੇ ਹੋਰ ਸੀ ਇੱਕ ਆਦਮੀ, ਉਹ ਮਰ ਚੁੱਕਿਆ ਸੀ। ਇਉਂ ਕਰਕੇ ਇਹੋ ਜਿਹੇ ਹਾਲਾਤ ਇੱਥੇ ਵੀ ਕਈ ਦੇਖਣ ਵਿੱਚ ਆਏ ਹਨ ਕਿ ਜਮਦੂਤਾਂ ਦੀ ਭੁੱਲ ਹੋ ਗਈ। ਸੋ ਗੁਰੂ ਜੀ ਕਹਿਣ ਲੱਗੇ, ਪਾਧਾ ਜੀ ਜਦੋਂ ਧਰਮ ਰਾਜਾ ਦੇ ਸਾਹਮਣੇ ਖੜਾ ਹੋਊਗਾ, ਇਸ ਤੋਂ ਹਿਸਾਬ ਤਾਂ ਮੰਗਿਆ ਜਾਵੇਗਾ, ਕਿਉਂਕਿ ਇਹਨੂੰ ਸਵਾਸਾਂ ਰੂਪੀ ਦਾਮ ਮਿਲੇ ਹੋਏ, ਸਵਾਸਾਂ ਰੂਪੀ ਧਨ ਮਿਲਿਆ ਹੋਇਆ। 8 ਪਹਿਰ ਵਿੱਚ 24,000 ਸਾਹ ਆ ਜਾਂਦਾ। ਇਹਨਾਂ ਦੇ ਨਾਲ ਇਸਨੇ ਸ਼ੁਭ ਕਰਮ, ਪਰਉਪਕਾਰ, ਸੇਵਾ, ਭਗਤੀ, ਪਰਮੇਸ਼ੁਰ ਦਾ ਭਜਨ, ਨੇਕੀ ਆਦਿ ਇਹ ਕਰਤੱਵਾਂ ਦਾ ਸਰਮਾਇਆ ਖੱਟਣਾ ਹੈ। ਹਾਂ, ਇੱਕ ਸ਼ਾਹੂਕਾਰ ਕਿਸੇ ਨੂੰ ਬਹੁਤ ਸਾਰਾ ਸਰਮਾਇਆ ਦੇ ਕੇ ਆਪਣੇ ਆਦਮੀ ਨੂੰ ਵਿਦੇਸ਼ ਭੇਜੇ, ਵੀ ਇਸਦਾ ਤੂੰ ਕਸਤੂਰੀ ਖਰੀਦ ਲਿਆ, ਉਹ ਵੀ ਬਜਾਏ ਹਿੰਦੀ ਜਮੈਣ ਖਰੀਦ ਲਿਆ, ਭਲਾ ਉਹ 'ਤੇ ਨਾਰਾਜ਼ ਹੋਵੇਗਾ ਕਿ ਨਾ ਹੋਵੇਗਾ? ਉਹ ਸਜ਼ਾ ਦਾ ਹੱਕਦਾਰ ਹੋਵੇਗਾ ਕਿ ਨਾ ਹੋਵੇਗਾ? ਅਵਸ਼ ਹੋਵੇਗਾ। ਇਸੀ ਤਰ੍ਹਾਂ ਪਰਮੇਸ਼ੁਰ ਨੇ ਜੀਵਾਂ ਨੂੰ ਗੁਰਬਾਣੀ ਦੁਆਰਾ ਸਤ ਸ਼ਾਸਤਰਾਂ ਦਾ ਹੁਕਮ ਕੀਤਾ ਹੈ, ਤੁਹਾਨੂੰ 100 ਰੁਪਏ ਪੂੰਜੀ ਦਿੱਤੀ ਜਾਂਦੀ ਹੈ, ਜਾ ਕੇ ਦੁਨੀਆਂ 'ਤੇ ਪਰਮੇਸ਼ੁਰ ਦਾ ਭਜਨ ਕਰੋ, ਨਾਮ ਦਾ ਨਿਸ਼ਨਾਮ ਕਰੋ, ਸਤਕਰਮ ਕਰੋ, ਔਰ ਨੇਕੀ ਦਾ ਸਰਮਾਇਆ, ਭਜਨ ਦਾ ਸਰਮਾਇਆ ਇਕੱਠਾ ਕਰਕੇ ਆਓ। ਜੇ ਉਹਦੀ ਬਜਾਏ ਇਹ ਬਦੀ ਦਾ ਸਰਮਾਇਆ ਹੋਰ ਇਹੋ ਜਿਹਾ ਕੁਛ ਇਕੱਠਾ ਕਰਕੇ ਲੈ ਜਾਏ ਕੂੜਾ ਕਰਕਟ, ਤੇ ਇਹ ਸਜ਼ਾ ਦਾ ਹੱਕਦਾਰ ਹੋਵੇਗਾ ਕਿ ਨਾ ਹੋਵੇਗਾ? ਅਵਸ਼ ਹੋਵੇਗਾ। ਇਉਂ ਕਰਕੇ ਇਸੀ ਤਰ੍ਹਾਂ ਜਦੋਂ ਇਹ ਤੋਂ ਹਿਸਾਬ ਤਾਂ ਮੰਗਿਆ ਜਾਏਗਾ, ਉਸ ਮੌਕੇ ਦੱਸੋ, ਇਹ ਪਾਧੇ ਨੇ ਪੁੱਛਿਆ, ਭਲਾ ਇਉਂ ਦੱਸੋ ਪਾਧਾ ਜੀ, ਠੀਕ ਹੈ ਤਾਂ ਮੰਨ ਲਿਆ ਵੀ ਹਿਸਾਬ ਮੰਗਿਆ ਜਾਏਗਾ, ਤੇ ਉਸ ਮੌਕੇ ਮਦਦ ਕਿਹੜੀ ਚੀਜ਼ ਨੇ ਕਰਨੀ ਹੈ, ਇਹ ਵੀ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਉਸ ਮੌਕੇ ਪਾਧੇ ਪੁਰਖਾ ਹੈ ਇੱਕ ਐਸਾ ਸ਼ਬਦ ਉਚਾਰਨ ਕਰਕੇ ਦੱਸਿਆ,
ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲਿਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ ਲਿਖਾ ਬਾਬਾ, ਲਿਖਣਾ ਤੂੰ ਜਾਣ ਲੈ ਇਹੋ ਜਿਹਾ।
ਜੀ ਆਦੇ ਪੁਰਖ ਹੈ ਉਸਦੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਸ਼ਬਦ ਉਚਾਰਨ ਕਰਦੇ ਹਨ। ਜਾਲ ਮੋਏ ਕਸਮਸ ਕਰ ਮਤ ਕਾਗਦ ਕਰ ਸਾਰ ਕਲਮ ਪਾਓ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਹਾਂ ਇਉਂ ਇੱਥੇ ਦੱਸਿਆ ਆਸਿਰ ਗੁਣਾਂ ਨੂੰ ਥੂਕ ਕੇ ਯਾਨੀ ਕਾਮ ਕੋਲੋਂ ਮਹੰਕਾਰ ਤੋਂ ਉੱਚਾ ਉੱਠ ਕੇ ਦੈਵੀ ਗੁਣ ਸਤ ਸੰਤੋਖ ਦਿਆ ਧਰਮ ਵਿਚਾਰ ਕਲਮ ਭਾਓ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਹਾਂ ਇਉਂ ਇੱਥੇ ਦੱਸਿਆ ਆਸਿਰ ਗੁਣਾਂ ਨੂੰ ਥੂਕ ਕੇ ਯਾਨੀ ਕਾਮ ਕੋਲੋਂ ਮਹੰਕਾਰ ਤੋਂ ਉੱਚਾ ਉੱਠ ਕੇ ਦੈਵੀ ਗੁਣ ਸਤ ਸੰਤੋਖ ਦਿਆ ਧਰਮ ਵਿਚਾਰ ਸ਼ਾਂਤੀ ਖਿਮਾ ਧੀਰਜ ਆਖ ਇਹਨਾਂ ਦਾ ਆਸਰਾ ਕਰਕੇ ਵਾਹਿਗੁਰੂ ਦਾ ਭਜਨ ਕਹਿਣ ਲੱਗੋ ਜੀ। ਜਿਹਨਾਂ ਦਾ ਮਨ ਭਜਨ ਵਿੱਚ ਅਜੇ ਨਹੀਂ ਲੱਗਿਆ ਭਜਨ ਆਨੰਦ ਪ੍ਰਾਪਤ ਨਹੀਂ ਹੋਇਆ ਕਰਦੇ ਵੀ ਹਨ ਲੇਕਿਨ ਭਜਨ ਰਸ ਤੋਂ ਅਜੇ ਦੂਰ ਹਨ ਉਹਨਾਂ ਵਾਸਤੇ ਜ਼ਿਆਦਾ ਕਮਾਈ ਦੀ ਲੋੜ ਹੈ ਤਾਂ ਕਿ ਮਨ ਸ਼ੁੱਧ ਹੋ ਕੇ ਤੇਰਾ ਮਦਦਗਾਰ ਹੋਵੇਗਾ। ਲਿਖਣਾ ਤੂੰ ਇਹੋ ਜਿਹੇ ਬਚਨ ਜਿਹੜੇ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ। ਸੋ ਦੂਸਰਾ ਦਰਜਾ ਆਉਂਦਾ ਹੈ ਉਹ ਲੋਕ ਜੀ ਜਿਹਨਾਂ ਦਾ ਮਨ ਭਜਨ ਵਿੱਚ ਅਜੇ ਨਹੀਂ ਲੱਗਿਆ ਭਜਨ ਆਨੰਦ ਪ੍ਰਾਪਤ ਨਹੀਂ ਹੋਇਆ ਕਰਦੇ ਵੀ ਹਨ ਲੇਕਿਨ ਭਜਨ ਰਸ ਤੋਂ ਅਜੇ ਦੂਰ ਹਨ ਉਹਨਾਂ ਵਾਸਤੇ ਜ਼ਿਆਦਾ ਕਮਾਈ ਦੀ ਲੋੜ ਹੈ ਤਾਂ ਕਿ ਮਨ ਸ਼ੁੱਧ ਹੋ ਕੇ ਇਕਾਗਰਤਾ ਪਕੜੇ ਇਕਾਗਰਤਾ ਦੁਆਰਾ ਭਜਨ ਦਾ ਆਨੰਦ ਪ੍ਰਾਪਤ ਹੋਵੇ। ਸੋ ਉਹਨਾਂ ਵਾਸਤੇ ਰੋਚਕ ਵਚਨ ਦੱਸੇ ਹਨ ਉਹ ਕਿਹੋ ਜਿਹੇ ਹਨ ਜਿਹਨਾਂ ਵਿੱਚ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਵਡਿਆਈ ਸ਼ਕਤੀ ਗੁਣ ਫਾਇਦੇ ਲਾਭ ਦਰਸਾਏ ਹਨ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਇੱਕ ਇਹੋ ਜਿਹੀ ਬਾਣੀ ਉਚਾਰਨ ਕੀਤੀ ਸਾਨੂੰ ਇਹੋ ਜਿਹੀ ਬਾਣੀ ਦਿੱਤੀ ਜਿਹਦੇ ਤਕਰੀਬਨ 24 ਸ਼ਲੋਕ 24 ਸ਼ਤਨੀਆਂ ਹਨ ਤਕਰੀਬਨ 24,000 ਅੱਖਰ ਹੈ ਜਿਸਦਾ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਅੱਠਾਂ ਭੈਣ ਦੇ ਸਾਲ ਦਾ ਹੈ ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਵੇ ਸ੍ਰੀ ਸੁਖਮਨੀ ਸਾਹਿਬ ਘੱਟ ਵੱਧ ਵੀ ਜਾਂਦੇ ਹਨ ਇਹਦੀ ਕਿਰਿਆ ਦੇ ਮੁਤਾਬਕ ਬੈਠ 12 ਚਲਤੇ 18 ਸੋਭਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨਾ ਭਜੇ ਜਗਦੀਸ਼ ਕਿਉਂ ਹੈ ਨਾ ਘੱਟ ਵੱਧ ਵੀ ਜਾਂਦੇ ਹਨ ਪਰ ਅਨੁਮਾਨ 24,000 ਸਾ ਆ ਜਾਂਦਾ ਹੈ। ਇਕੱਠਾ ਪਹਿਰੇ ਵਿਸ਼ਵਾਸ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਹੋ ਜਾਵੇ ਜੋ ਕਿ ਤਕਰੀਬਨ ਘੰਟੇ 'ਚ ਹੋ ਜਾਂਦਾ ਹੈ ਸਫਲੇ ਹੋ ਜਾਂਦੇ ਹਨ। ਦੋ ਪਾਠ ਰੋਜ਼ਾਨਾ ਕਰ ਲਵੇ ਸ੍ਰੀ ਸੁਖਮਨੀ ਸਾਹਿਬ ਦੇ ਤਾਂ ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਸਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਵਧੇ ਮੁਕਤ ਮਿਲਦੀ ਹੈ। ਇਸਦੇ ਵਿੱਚ 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਤੌਰੇ ਤੁਰਾਨ ਇੰਜੀਲ ਆਦਿ ਸਭ ਦਾ ਸਿਧਾਂਤ ਆ ਜਾਂਦਾ ਹੈ। ਕਰੋੜਾਂ ਧਾਰਮਿਕ ਗ੍ਰੰਥਾਂ ਦਾ ਸਾਰ 4 ਗੱਲਾਂ ਹਨ ਕਰਮ ਉਪਾਸ਼ਨਾ ਗਿਆਨ ਵਰਗੀਆਂ। ਸਵਯੰ ਆਪ ਜੀ ਨੇ ਪਹਿਲੀ ਅਸ਼ਪਤੀ ਵਿੱਚ ਹੀ ਪ੍ਰਭੂ ਸਿਮਰਨ ਦੇ ਵਾਹਿਗੁਰੂ ਦੇ ਭਜਨ ਦੇ ਬੇਅੰਤ ਫਾਇਦੇ ਦਰਸਾਏ ਹਨ। ਇਕੱਲੀ ਇਕੱਲੀ ਪੰਕਤੀ ਵਿੱਚ ਦੱਸਿਆ ਕਿ ਪ੍ਰਭੂ ਸਿਮਰਨ ਦਾ ਆਹ ਲਾਭ ਹੈ, ਪ੍ਰਭੂ ਸਿਮਰਨ ਦੀ ਆਹ ਸ਼ਕਤੀ ਹੈ, ਪ੍ਰਭੂ ਦੇ ਸਿਮਰਨ ਦੇ ਇਹ ਗੁਣ ਹਨ, ਪ੍ਰਭੂ ਸਿਮਰਨ ਵਿੱਚ ਆਹ ਬਰਕਤਾਂ ਹਨ, ਬੇਅੰਤ ਦੱਸਿਆ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਥਾਂ ਇਉਂ ਵੀ ਹੋਰ ਖੋਲ੍ਹ ਕੇ ਦੱਸਿਆ ਹੈ ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਮਾ ਸ਼ਿਵਾਰੀ ਗੋਦੀ ਦਾ गुरु अर्जन देव महाराज उस समय दे कुछ भगतां दा जिक्र करदे हुए जिन्होंने भक्ति करके उच्च मरातवे हासिल कीते जिक्र करदे हन। जिवें एक छोटा जा बीज हुंदा है बरोटे दा, उहदे विच किड्डा वड्डा बरोटा छुपिया हुंदा। जे किसी सियाने आदमी नूं कहो देखो जी इहदे विच किड्डा वड्डा बरोटा दरख्त है, वह मन लवेगा भी है, भावें उदों दींदा नहीं हुंदा पर उहदे विच हुंदा। जदों उहनूं जमीन विच गड्डीए हौली हौली उगदा है, उहदी परवरिश हुंदी है, पानी दित्ता जांदा है, सुकण तों बचाईंदा है, होर जानवर आदरा खा जाए उह तों बचाईंदा है। कुछ देर दे विच किड्डा वड्डा बोलदा दरख्त पैदा हो जाए। पहलां भी वह छोटे जे खसखस दे दाने जिन्ना भी हुंदा है उहदे विच उह बरोटा सीगा। इसी तरह ही हर इंसान दे अंदर वाहिगुरू सृष्टि का करता हरता धरता और उस दियां शक्तियां क्यों छुपिया हुई हैं, जिवें बीज दे अंदर एडा वड्डा बोहर का दरख्त छुपया हुंदा पर प्रगट कद हुंदियां हैं, जिवें वह बीज विच्चों बोहर का दरख्त प्रगट कद हुंदा है। सुनिए तुसी उन बीजीए जमीन विच हौली हौली वधदा वधदा उहदी परवरिश होवे तां कुछ सालां विच कितना वड्डा हो जाए। इसी तरह वह वाहिगुरू तो उहदियां शक्तियां प्रगट होंगे हर इंसान के अंदर जे वसदा है तो दसदे हैं उसका नाम जप के उहदियां शक्तियां प्रगट होंदियां। प्रभ के सिमरन अरिध सिद्ध नौ निरध, प्रभ के सिमरन ज्ञान ध्यान सतगुरु, सब कुछ पैदा होंदा। इसी तरह इन्हां भगतां का जिक्र आउंदा है गोविंद 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 संग नाम देव मन लीना, आड़ धाम को छी परो हायो होयो लाखी ना, बूना तरना त्याग के प्रीत चरण कबीरा, नीच कुला जलाहिरो पयो गुणी गहीरा, रविदास अंता टोर नीत दिन त्यागी माया, प्रगट होया साध संग हर दर्शन पाया, सैन आई बुदकारिया ओ कर कर सुनिया, हिरदे वसिया पावम भगता मैं गणिया, ये बिद सुन के जाटरो उठ भक्ति लागा, मिले प्रतक गुसाइया धन्ना बड़ो। उस समय दे विच जातां पातां दा बहुत रवाज हुंदा सी, ब्राह्मण लोग दूजियां नूं अगे आउण नहीं सन दिंदे, उह कहिंदे भक्ति तां साडे वास्ते ही मखसूस है। पर साध सिंह गुरु जी कहणगे ऐसा नहीं, जिहड़ा भी कोई वाहिगुरू दी भगती करे उही वाहिगुरू दी भगती तों फैजयाब हो जांदा है, लाभ उसनूं लाभ प्राप्त हो जांदा है। ਇਹ ਨਾਮ ਦੇਵ ਛੀਂਬਾ ਸੀ, ਕਬੀਰ ਜਲਾਹਾ ਸੀ, ਰਵਿਦਾਸ ਚਮਾਰ ਸੀ, ਔਰ ਸ਼ੈਨ ਨਾਈ ਸੀ, ਧੰਨਾ ਜੱਟ ਸੀ, ਜਿਹਨਾਂ ਜਿਹਨਾਂ ਭਗਤੀ ਕੀਤੀ। ਅੱਜ ਅਮਰ ਦੇ ਅਟਲ ਹਨ ਕੁਲਾਂ ਤਰੀਆਂ, ਉਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕਿੰਨੇ ਕੁ ਜੀਵਾਂ ਦਾ ਉਧਾਰ ਹੋਇਆ, ਲੱਖਾਂ ਕਰੋੜਾਂ ਦਾ ਇੱਕ ਇੱਕ ਦੇ ਨਾਲ ਉਧਾਰ ਹੋਇਆ। ਇਸ ਕਰਕੇ ਦੱਸਦੇ ਹਨ ਵਾਵਾ ਵਾਵਾ ਜੀ ਰੱਬ ਪੁਰ ਤੱਕ ਮਿਲਿਆ, ਵਾਵਾ ਵਾਵਾ ਜੀ ਰੱਬ ਪੁਰ ਤੱਕ ਮਿਲਿਆ, ਜ਼ਿਕਰ ਕਰਦੇ ਹਨ। ਧੰਨੇ ਨੂੰ ਪਹਿਲੇ ਦਿਨ ਰੱਬ ਦੀ ਪ੍ਰਾਪਤੀ ਹੋ ਗਈ, ਪਰਮੇਸ਼ਰ ਦਾ ਭਜਨ ਕੀਤਾ, ਨਾਮ ਦੇ ਵਿੱਚ ਬੜੀਆਂ ਬਰਕਤਾਂ, ਇਹਦੀ ਮਹਿਮਾ ਨੂੰ ਹਰੇਕ ਨਹੀਂ ਜਾਣਦਾ। ਗੁਰੂ ਨਾਨਕ ਦੇਵ ਮਹਾਰਾਜ ਬਾਹਰ ਸ਼ਹਿਰ ਤੇ ਬੈਠੇ ਹੋਏ ਹਨ, ਮਰਦਾਨਾ ਕਹਿਣਗਾ ਮਹਾਰਾਜ ਭੁੱਖ ਲੱਗੀ ਹੈ, ਸਾਹਮਣੇ ਸ਼ਹਿਰ ਦੀਂਦਾ ਹੈ, ਹੁਕਮ ਆ ਵੀ ਕੁਛ ਖਾ ਪੀਆਂ ਵਾ। ਗੁਰੂ ਜੀ ਕਹਿੰਦੇ ਮਰਦਾਨੇ ਆ, ਸ਼ਹਿਰ ਤਾਂ ਦੀਂਦਾ ਹੈ ਕਿਉਂਕਿ ਉੱਚੇ ਉੱਚੇ ਮਕਾਨਾਤ ਹਨ, ਪਰ ਇਉਂ ਦੱਸ ਤੇਰਾ ਕੋਈ ਵਾਕਫ ਹੈ, ਤੈਨੂੰ ਖਾ ਪਿਲਾ ਦੂ ਕੁਛ, ਕਿਉਂਕਿ ਵਾਕਫ ਤੋਂ ਬਿਨਾਂ ਤਾਂ ਕਿਸੇ ਨੂੰ ਕੋਈ ਕੁਛ ਦੇਣ ਨੂੰ ਤਿਆਰ ਨਹੀਂ ਹੁੰਦਾ। ਇਹ ਸੁਣ ਕੇ ਮਰਦਾਨਾ ਕਹਿੰਦਾ ਮਹਾਰਾਜ ਮੰਗ ਕੇ ਖਾ ਲਵਾਂਗਾ। ਗੁਰੂ ਜੀ ਕਹਿੰਦੇ ਮਰਦਾਨੇ ਆ, ਰੱਬ ਦਾ ਫਕੀਰ ਮੰਗੇ ਦੁਨੀਆਂ। ਚਰਜ ਗੱਲ ਹੈ, ਇੰਨਾ ਕਹਿੰਦਿਆਂ ਗੁਰੂ ਜੀ ਨੇ ਆਪਣੇ ਚਰਨ ਦਾ ਗੁੱਠਾ ਜ਼ਮੀਨ ਵਿੱਚ ਮਾਰਿਆ, ਉਹਦੇ ਵਿੱਚੋਂ ਇੱਕ ਲਾਲ ਨਿਕਲਿਆ। ਕਹਿਣ ਲੱਗੇ ਲੈ ਉਠਾ ਲੈ, ਕੁਛ ਖਾ ਪੀਆਂ ਵੀ ਜੇ ਕੋਈ ਮੋੜੇ ਮੋੜ ਲਿਆ ਵੀ। ਮਰਦਾਨਾ ਨਹੀਂ ਸੀ ਜਾਣਦਾ ਵੀ ਇਹ ਬੜਾ ਬੇਕੀਮਤਾ ਲਾਲ ਹੈ, ਖੈਰ ਦੇਖਦਾ ਜਾਂਦਾ ਹੈ, ਸੋਚਦਾ ਹੈ ਇਹਦਾ ਕੋਈ ਕੀ ਦੇ ਦੇਗਾ, ਮੇਰੀ ਭੁੱਖ ਤਾਂ ਢਾਈ ਸ਼ੇਰ ਹੈ, ਮੈਨੂੰ ਢਾਈ ਸਿਰ ਪੱਕੀ ਕੋਈ ਚੀਜ਼ ਖਾਣ ਨੂੰ ਮਿਲ ਜਾਣੀ ਚਾਹੀਦੀ, ਬਸ ਇਹ ਤੋਂ ਜ਼ਿਆਦਾ ਮੈਂ ਕੁਛ ਨਹੀਂ ਚਾਹੁੰਦਾ। ਕਿਉਂ ਸੋਚਦਾ ਸੋਚਦਾ ਸ਼ਹਿਰ ਵਿੱਚ ਪਹੁੰਚਿਆ, ਮੂਹਰੇ ਦੁਕਾਨਾਂ ਸੀਆਂ ਸਬਜ਼ੀ ਫਰੋਸ਼ਾਂ ਦੀਆਂ, ਸਬਜ਼ੀ ਵੇਚਣ ਵਾਲਿਆਂ ਦੀਆਂ। ਸਬਜ਼ੀ ਫਰੋਸ਼ ਨੂੰ ਕਹਿਣ ਲੱਗਾ ਵੀ ਭਰਾਵਾ ਆਹ ਚੀਜ਼ ਲੈ ਲੈ, ਮੈਨੂੰ ਕੋਈ ਢਾਈ ਸਿਰ ਪੱਕੀ ਚੀਜ਼ ਦੇ ਦੇ, ਮੈਂ ਖਾ ਕੇ ਆਪਣਾ ਪੇਟ ਭਰ ਲਵਾਂ। ਉਹ ਕਹਿੰਦਾ ਇਹੋ ਜਿਹੇ ਰੋਡ ਸਾਡੀ ਗਲੀਆਂ 'ਚ ਬਥੇਰੇ ਰੁਲਦੇ ਫਿਰਦੇ ਹਨ, ਦੋ ਮੂਲੀਆਂ ਲੈਣੀਆਂ ਲੈ ਲੈ ਨਹੀਂ ਜਾ ਅੱਗੇ ਤੋਂ। ਮਰਦਾਨਾ ਕਹਿੰਦਾ ਦੋ ਮੂਲੀਆਂ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, ਢਾਈ ਸਿਰ ਕੋਈ ਚੀਜ਼ ਦੇ ਦੇ, ਮੈਂ ਇਹ ਤਾਂ ਨਹੀਂ ਕਹਿੰਦਾ ਆਹ ਦੇ ਜਾਂ ਆਹ ਦੇ, ਨਹੀਂ ਕਹਿਣ ਲੱਗਿਆ ਦੋ ਮੂਲੀਆਂ ਤੋਂ ਜ਼ਿਆਦਾ ਨਹੀਂ ਮਿਲੇਗਾ। ਮਰਦਾਨਾ ਅੱਗੇ ਚਲਾ ਗਿਆ, ਅੱਗੇ ਹਲਵਾਈ ਦੀ ਦੁਕਾਨ ਸੀ, ਉਹਨੂੰ ਕਹਿਣਾ ਲੈ ਵੀ ਭਰਾਵਾ ਆਹ ਚੀਜ਼ ਲੈ ਲੈ, ਮੈਨੂੰ ਢਾਈ ਸਿਰ ਪੱਕੀ ਮਿਠਾਈ ਦੇ ਦੇ, ਕੁਛ ਦੇ ਦੇ ਜਿਹੜੇ ਤੇਰਾ ਜੀ ਕਰਦਾ, ਕਿਉਂਕਿ ਮੇਰਾ ਆਹ ਢਾਈ ਸਿਰ ਹੈ। ਇਹ ਸੁਣ ਕੇ ਹਲਵਾਈ ਨੂੰ ਕੀ ਪਤਾ ਸੀ ਲਾਲ ਕੀ ਹੁੰਦੇ ਆ। ਹਲਵਾਈ ਕਹਿਣ ਲੱਗਾ ਜੇ ਸ਼ੇਰ ਮਠਿਆਈ ਲੈਣੀ ਹੈ ਲੈ ਲਾ, ਨਹੀਂ ਤੁਰ ਕੇ। ਮਰਦਾਨਾ ਕਹਿੰਦਾ ਵੀ ਸ਼ੇਰ ਨਾਲ ਤਾਂ ਮੇਰੀ ਭੁੱਖ ਨਹੀਂ ਦੂਰ ਹੋਣੀ, ਮੇਰਾ ਹਾਰ ਢਾਈ ਸ਼ੇਰ ਹੈ, ਕੋਈ ਦੇ ਦੇ ਢਾਈ ਸ਼ੇਰ ਦੇ ਦੇ। ਕਹਿੰਦਾ ਨਹੀਂ ਬਸ ਸ਼ੇਰ ਤੋਂ ਜ਼ਿਆਦਾ ਨਹੀਂ ਮਿਲੇ, ਕੀ ਇਹ ਥੋੜ੍ਹੇ ਰੁਲਦੇ ਫਿਰਦੇ ਗਲੀਆਂ 'ਚ। ਅੱਗੇ ਗਿਆ, ਅੱਗੇ ਕੱਪੜੇ ਵਾਲੇ ਨੂੰ ਪੁੱਛਣ ਲੱਗਿਆ, ਦਈਏ ਨੂੰ ਪੁੱਛ ਕੇ ਦੇਖ ਲਈਏ ਕੀ ਦਿੰਦਾ ਹੈ। ਉਹ ਕਹਿੰਦਾ ਦੋ ਵਜੇ ਖੱਦਰ ਲੈਣਾ, ਹੋਰ ਕੀ ਲੈਣਾ। ਉਹਨੂੰ ਵੀ ਵਿਚਾਰ ਨੇ ਕੀ ਪਤਾ ਸੀ ਲਾਲ ਕੀ ਹੁੰਦੇ। ਅਖੀਰ ਜਾਂਦੇ ਜਾਂਦਾ ਕੁਦਰਤੀ ਮਰਦਾਨਾ ਸਾਲਸਰੇ ਨਾਮ ਕਰਕੇ ਜੁਹਾਰੀ ਹੈ, ਉਸਦੀ ਦੁਕਾਨ ਤੇ ਪਹੁੰਚ ਗਈ। ਉਹਨੂੰ ਦੇਖ ਕੇ ਉਹਦੇ ਅੱਗੇ ਰੱਖ ਕੇ ਕਹਿਣਾ ਸ਼ਾਹ ਜੀ ਇਹ ਦੇਖੋ ਨਾ ਕੀ ਚੀਜ਼ ਹੈ। ਜਦੋਂ ਸਾਲਸਰਾ ਨੇ ਉਸਨੂੰ ਦੇਖਿਆ, ਉਹਦੇ ਚਿਹਰੇ ਦੀ ਰੰਗਤ ਬਦਲ ਗਈ, ਚਿਹਰਾ ਚਮਕ ਉੱਠਿਆ ਖੁਸ਼ੀ ਵਿੱਚ, ਅਸ਼ਸ਼ ਕਰ ਉੱਠਿਆ, ਦੋਵੇਂ ਹੱਥ ਜੋੜ ਕੇ ਝਾਟੀ ਮੱਥਾ ਟੇਕਿਆ ਤੇ ਆਵਾਜ਼ ਦਿੱਤੀ, ਬੇਟਾ ਧਰਕਾ 100 ਰੁਪਇਆ ਕੱਟ ਕੇ। ਚਰਜ ਸ਼ਹਿ ਹੈ, ਇਹ ਜੀ ਸ਼ਹਿ ਕਿਤੇ ਜੇਕਰ ਦੇਖਣ ਨਸੀਬ ਹੋਵੇ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ 100 ਰੁਪਇਆ ਦਸ਼ਮੀ ਪੇਟ ਰੱਖੇ, ਸੋ ਉਹਦਾ ਨੌਕਰ ਧਰਕਾ 100 ਰੁਪਇਆ, ਉਹਨਾਂ ਸਮਿਆਂ ਵਿੱਚ ਚਾਂਦੀ ਦੇ ਰੁਪਈਏ ਹੁੰਦੇ ਸਨ, ਕਿਉਂਕਿ ਅਜੇ ਅੰਗਰੇਜ਼ ਦਾ ਰਾਜ ਨਹੀਂ ਸੀ, ਇਸਲਾਮ ਦਾ ਹੀ ਰਾਜ ਸੀ। ਸੰਯੁਕਤ ਕਰਕੇ ਚਾਂਦੀ ਦੇ ਰੁਪਈਏ 100 ਕੱਢ ਕੇ ਲਿਆਇਆ, ਉਸਨੇ 100 ਰੁਪਈਏ ਅੱਗੇ ਰੱਖ ਕੇ ਲਾਲ ਦੇ ਫਿਰ ਮੱਥਾ ਟੇਕਿਆ। ਲਓ ਜੀ ਕਹਿਣ ਗਏ ਤਾਂ ਇਹਦੀ ਦਸ਼ਮੀ ਪੇਟ ਹੈ। ਮਰਦਾਨਾ ਹੈਰਾਨ ਹੋ ਰਿਹਾ, ਕਹਿੰਦਾ ਜਾਂ ਤਾਂ ਦੋ ਮੂਲੀਆਂ ਤੋਂ ਜ਼ਿਆਦਾ ਨਾ ਦੇ ਦਿਓ, ਜਾਂ ਸਿਰ ਮਿਠੀਆਂ ਤੋਂ ਜ਼ਿਆਦਾ ਨਾ ਦੇਵੇ ਹਲਵਾਈ, ਜਾਂ ਕੱਪੜੇ ਵਾਲਾ ਦੋ ਖੱਦਰ ਤੋਂ ਜ਼ਿਆਦਾ ਨਾ ਦੇਵੇ, ਜਾਂ ਇਹ 100 ਰੁਪਏ ਦਸ਼ਮੀ ਪੇਟ। ਫਿਰ ਉਹਨੂੰ ਹੈਰਾਨ ਹੁੰਦਿਆਂ ਦੇਖ ਕੇ ਮਰਦਾਨੇ ਨੂੰ, ਉਹਨੇ ਸੋਚਿਆ ਵੀ ਇਹ ਸਮਝਦੇ ਵੀ ਸ਼ਾਇਦ ਮੈਂ ਇਹਦੀ ਕੀਮਤ ਦੇ ਰਿਹਾ। ਸਾਥਰੇ ਕਹਿਣ ਲੱਗਾ ਨਹੀਂ ਘਬਰਾਓ ਨਾ, ਇਹਦੀ ਕੀਮਤ ਨਹੀਂ ਹੈ, ਇਹ ਤਾਂ ਇਹਦੀ ਦਰਸ਼ਨੀ ਭੇਟ ਹੈ, ਕੀਮਤ ਇਹਦੀ ਮੈਂ ਇਕੱਲਾ ਨਹੀਂ ਦੱਸ ਸਕਦਾ। ਕਈ ਜੌਹਰੀ ਇਕੱਠੇ ਹੋਵਾਂਗੇ, ਬਾਦਸ਼ਾਹ ਜੌਹਰੀ ਹੋਣਗੇ, ਪ੍ਰਾਈਵੇਟ ਜੌਹਰੀ ਹੋਣਗੇ। ਫਿਰ ਵਿਚਾਰ ਕੀਤੀ, ਇਹ ਬੜਾ ਅਮੁੱਲਾ ਲਾਲ ਹੈ, ਇਹ ਜੇ ਲਾਲ ਤਾਂ ਕਿਤੇ ਹੀ ਕਿਤੇ ਹੀ ਦੇਖਣ ਨੂੰ ਨਸੀਬ ਹੁੰਦੇ, ਸੰਯੋਗ ਕਰਕੇ ਜੇ ਵੇਚਣਾ ਹੋਵੇ ਤਾਂ ਇਉਂ ਕੀਤਾ ਜਾਏਗਾ, ਇਹ ਤੁਸੀਂ ਇਹਦਾ ਦਰਸ਼ਨੀ ਭੇਟ ਲਓ, ਲੈ ਕੇ ਚਲੇ ਜਾਓ। ਮਰਦਾਨਾ ਕਹਿਣ ਲੱਗਾ ਨਹੀਂ, ਜਾਂ ਮੈਂ ਆਹ ਲਿਜਾਊਂ ਜਾਂ ਆਹ ਲਿਜਾਊਂ। ਉਹ ਵੀ ਹੈਰਾਨ ਸੀ, ਕਿਉਂਕਿ ਸੰਤੋਖੀ ਪੁਰਸ਼ ਕਿਹੜਾ ਲੱਭਣਾ ਦੁਨੀਆਂ 'ਤੇ ਸੌਖਾ, ਜਿਹੜਾ ਕੁਛ ਅਗਲੇ ਜੇਬ 'ਚ ਪਾ ਕੇ ਤੁਰ ਜਾਂਦਾ। ਇਉਂ ਕਰਕੇ ਉਹਨੂੰ ਦੇਖ ਕੇ ਉਹ ਵੀ ਦੋ ਤਰਫਾ ਹੀ ਹੈਰਾਨੀ ਫੈਲੀ ਹੋਈ ਹੈ, ਉਹਨੂੰ ਸੰਤੋਖੀ ਦੇਖ ਕੇ ਹੈਰਾਨ, ਉਹ ਇਹ ਹੈਰਾਨ ਹੋਏ ਦਸ਼ਮੀ ਭੇਟ ਇਹਦੀ ਕੀਮਤ ਕਹਿੰਦੇ ਪਤਾ ਹੀ ਨਹੀਂ ਕਿੰਨੀ ਕੁ ਹੈ, ਅਤੇ ਉਹ ਕੁਝ ਬਣਾ ਦੇਣ ਜਿਹੜੇ ਪਹਿਲੇ ਸਨ, ਮੈਂ ਤਾਂ ਪੇਟ ਭਰਨ ਨੂੰ ਹੀ ਕਹਿੰਦਾ ਸੀ। ਇਉਂ ਕਰਕੇ ਅਖੀਰ ਪੁੱਛਣ ਲੱਗਾ ਸਾਲ ਸਰਾਇਆ ਕਹਿਣ ਲੱਗਾ ਇਹਦਾ ਮਾਲਕ ਕੌਣ ਹੈ? ਮਰਦਾਨਾ ਕਹਿੰਦਾ ਇਹਦਾ ਮਾਲਕ ਤਾਂ ਬਾਹਰ ਬੈਠਾ ਪੀਣਾ ਹੈ, ਨਾਨਕ ਨਿਰੰਕਾਰ। ਇਸ ਨੂੰ ਸ਼ੌਕ ਸੀ ਪਰਮਾਰਥ ਦਾ, ਇਹ ਤੇ ਇਹਦਾ ਨੌਕਰ ਅਧਰਕਾ ਦੋਵੇਂ ਇਕੱਠੇ ਭਗਤੀ ਕਰਿਆ ਕਰਦੇ ਸਨ, ਸ਼ੌਕ ਰੱਖਦੇ ਸਨ, ਪਰ ਅਜੇ ਮਨ ਨੂੰ ਸ਼ਾਂਤ ਨਸੀਬ ਨਹੀਂ ਸੀ ਹੋਏ। ਸੋ ਗੁਰੂ ਨਾਨਕ ਜੀ ਦਾ ਨਾਂ ਉੱਠਦਾ ਜਾਂ ਸੁਣਿਆ ਸੀ ਉਹਨਾਂ ਸਮੇਂ ਸੈਂਸ ਦਾ ਜ਼ਮਾਨਾ ਨਹੀਂ ਸੀ। ਅੱਜ ਕੱਲ੍ਹ ਮੰਗ ਨਹੀਂ ਸੀ ਬਈ ਰੇਡੀਓ ਦੁਆਰਾ ਖਬਰਾਂ ਜਿਹੜੀਆਂ ਲੱਖਾਂ ਮੀਲਾਂ 'ਤੇ ਫੈਲ ਜਾਣ, ਕਿਤੇ ਇੱਕ ਤਾਂ ਉੱਠਦੀ ਜੀ ਖਬਰ ਸੁਣੀ ਹੋਈ ਸੀ। ਇਉਂ ਕਰਕੇ ਉਹ ਚਾਹੁੰਦਾ ਸੀ ਦਰਸ਼ਨ ਕਰਨੇ। ਸੋ ਇਹ ਸੁਣ ਕੇ ਚਿੱਤ ਨੂੰ ਸ਼ਾਂਤੀ ਆਈ ਅਤੇ ਬੜਾ ਖੁਸ਼ ਵੀ ਹੋਇਆ। ਪੁੱਛਣਗੇ ਭਾਈ ਮਰਦਾਨਾ ਗੁਰੂ ਨਾਨਕ ਜੀ ਨਾਲ ਕਿਤਨੇ ਸਾਧੂ ਹਨ? ਮਰਦਾਨਾ ਕਹਿਣ ਲੱਗਾ ਜੀ ਕਿਤੇ ਕਿਤੇ ਤਾਂ ਸੈਂਕੜੇ ਹੋ ਜਾਂਦੇ ਹਨ, ਪਰ ਮੈਂ ਅਤੇ ਬਾਲਾ ਤਾਂ ਹਮੇਸ਼ਾ ਹੀ ਨਾਲ ਰਹਿੰਦੇ ਹਾਂ। ਹੁਣ ਭਾਈ ਬਾਲਾ ਉਹਦੇ ਪਾਸ ਹੈ, ਮੈਨੂੰ ਭੁੱਖ ਲੱਗੀ ਸੀ ਅਤੇ ਖਾਣ ਪੀਣ ਆ ਗਿਆ ਜੀ। ਇਉਂ ਕਰਕੇ ਕਹਿਣ ਲੱਗਾ ਤੁਸੀਂ ਚੱਲੋ, ਮੈਂ ਹੁਣੇ ਭੋਜਨ ਲੈ ਕੇ ਆਉਣਾ, ਮੈਂ ਵੀ ਦਰਸ਼ਨ ਕਰਨੇ ਚਾਹੁੰਦਾ, ਤੁਹਾਡਾ ਮਾਲਕ ਤੁਹਾਡੇ 'ਤੇ ਨਾਰਾਜ਼ ਨਹੀਂ ਹੋਏਗਾ, ਦੋਵੇਂ ਚੀਜ਼ਾਂ ਲੈ ਚਲੋ, ਬਲਕਿ ਖੁਸ਼ ਹੋਵੇਗਾ। ਜਿਹੜੀ ਚੀਜ਼ ਜਿਤਨੇ ਸਤਿਕਾਰ ਦੇ ਲਾਇਕ ਹੁੰਦੀ ਹੈ, ਅਗਰ ਉਤਨਾ ਸਤਿਕਾਰ ਸਤਾਨਾ ਕੀਤਾ ਜਾਏ ਤਾਂ ਉਹਦੇ ਨਾਲ ਮਾਨੋ ਬੇਇਨਸਾਫੀ ਹੁੰਦੀ ਹੈ। ਇਸ ਕਰਕੇ ਤੁਸੀਂ ਲੈ ਚਲੋ ਦੋਵੇਂ ਚੀਜ਼ਾਂ। ਮਰਦਾਨਾ ਦੋਵੇਂ ਚੀਜ਼ਾਂ ਲਿਆ ਕੇ ਗੁਰੂ ਦੇ ਅੱਗੇ ਰੱਖ ਦਿੰਦਾ ਹੈ। ਗੁਰੂ ਜੀ ਹੱਸ ਰਸ ਜੀ ਕਹਿੰਦੇ ਮਰਦਾਨਿਆਂ ਬੜਾ ਲੋਭੀ ਹੈ, ਉਹ ਨਾਲੇ ਆਹ ਲਿਆ ਆਹ ਲਿਆ। ਅੱਗੋਂ ਮਰਦਾਨਾ ਕਹਿੰਦਾ ਗਰੀਬ ਆ ਤੇਰੀਆਂ ਤੂੰ ਜਾਣੀ, ਜਾਂ ਤਾਂ ਸਬਜ਼ੀ ਫਰੂਟ ਦੋ ਮੂਲੀਆਂ ਤੋਂ ਜ਼ਿਆਦਾ ਨਾ ਦੇ, ਮੈਂ ਢਾਈ ਸੇ ਨਹੀਂ ਮੰਗਦਾ, ਜਾਂ ਹਲਵਾਈ ਸਿਰ ਮਿਠਾਈ ਤੋਂ ਜ਼ਿਆਦਾ ਨਾ ਦੇ, ਜਾਂ ਕੱਪੜੇ ਵਾਲ ਦੋ ਖੱਦਰ ਤੋਂ ਜ਼ਿਆਦਾ ਨਾ ਦੇਵੇ, ਜਾਂ ਸੌ ਸੌ ਰੁਪਏ ਦਸ਼ਮੀ ਪਏ। ਗੁਰੂ ਜੀ ਕਹਿੰਦੇ ਹਾਂ ਭਾਈ ਮਰਦਾਨੇ ਆ, ਲਾਲਾਂ ਦੀ ਸਾਰ ਨੂੰ ਜੋਹਰੀ ਹੀ ਜਾਣਦੇ, ਦੂਜੇ ਹਲਵਾਈ ਕੀ ਜਾਣੇ ਤੇ ਸਬਜ਼ੀ ਫਰੋਸ਼ ਕੀ ਜਾਣੇ, ਕੱਪੜੇ ਵਾਲਾ ਕੀ ਜਾਣੇ, ਲਾਲ ਕੀ ਹੁੰਦੇ ਹਨ।
ਜਿਹੜੇ ਕੌੜੀਆਂ ਖਰੀਦਣ ਵਾਲੇ ਜਾਣੇ ਜੀ ਰਾਣਾ ਜੀ ਕੀ ਸਾਰ ਜਾਣੇ।
ਜਾਣੇ ਵਿਚਾਰਾ ਸਬਜ਼ੀ ਫਰੋਸ਼ ਕੀ ਹੁੰਦੇ ਨੇ ਲਾਲ, ਕੀ ਜਾਣੇ ਹਲਵਾਈ ਲਾਲਾਂ ਦੀ ਸਾਰ ਨੂੰ, ਕੱਪੜੇ ਵਾਲੇ ਵੀ ਕੀ ਜਾਣੇ। ਪਰ ਜਦੋਂ ਜੌਹਰੀ ਦੇ ਸਾਹਮਣੇ ਆਇਆ, ਉਹਦੀ ਅੱਖ ਦੇ ਸਾਹਮਣੇ ਆਇਆ, ਝਾਟੀ ਪਰਖ ਲਿਆ। ਤੂੰ ਲਾਲਾਂ ਦੀ ਸਾਰ ਨੂੰ ਜੌਹਰੀ ਹੀ ਜਾਣਦੇ ਹਨ। ਹਾਂ, ਇਸ ਕਰਕੇ ਜਿਵੇਂ ਲਾਲਾਂ ਦੀ ਸਾਰ ਨੂੰ ਜੌਹਰੀ ਜਾਣਦੇ ਹਨ, ਇਸੀ ਤਰ੍ਹਾਂ ਪਰਮੇਸ਼ੁਰ ਦੇ ਨਾਮ ਦੀ ਸਾਰ ਨੂੰ ਪਰਮੇਸ਼ੁਰ ਦੇ ਪਿਆਰੇ ਹੀ ਜਾਣਦੇ ਹਨ, ਦੂਸਰੇ ਲੋਕ ਨਹੀਂ ਜਾਣਦੇ। ਮੈਂ ਮੰਗਰ ਨਾਮ ਦੀ ਸੰਤਾਂ ਦੇ ਕੀਤੇ ਰੋਚਕ ਬਚਨ ਕਹਿੰਦੇ। ਹੁਣ ਸਮਾਂ आज्ञा निर्देश करके गजबज के गुरु स्तोत्र जी को इसी तरह सजे रहो। उस तुम्हार अरदास तुम्हार दुखमनावा सुन के तू चरले पाउण की खेचल करो। सब नहीं रसना नु पवित्र करना, हुण किसी की रसना खाली ना रह जावे। तन है तन है धन है गुरु नानक साहिब धन है। धन है धन है गुरु अंगद साहिब जी।